ਪ੍ਰੇਰਨਾ ਬਣਿਆ ਅੰਮ੍ਰਿਤ ਵੇਲੇ ਉੱਠਣਾ ਗੁਰਬਾਣੀ ਤਿੰਨਾਂ ਗੁਰ ਸਿੱਖਾਂ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਰਚਨਾ ਹੈ ਇਹ ਵੀ ਇੱਕ ਸਿੱਖਾਂ ਦਾ ਪੁਰਾਤਨ ਰਹਿਤਨਾਮਾ ਮੰਨਿਆ ਜਾਂਦਾ। ਗੁਰਬਾਣੀ ਤਿੰਨਾਂ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹਿੰਦੇ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਰਾਤ ਦਾ ਪਿਛਲਾ ਪਹਿਰ ਜਿਹੜਾ ਇਹ ਸੌਂ ਕੇ ਨਹੀਂ ਬਲਕਿ ਪਰਮੇਸ਼ਰ ਦੀ ਯਾਦ ਵਿੱਚ ਜਾਗਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਿੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵਹਿੰਦੇ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋ ਗੁਰ ਜਾਪ ਜਪਣ। ਇੱਕ ਮਨ ਤੋਂ ਭਾਵ ਹੈ ਇਕਾਗਰ ਮਨ ਹੋ ਕਰਕੇ ਫਿਰ ਵਾਹਿਗੁਰੂ ਦਾ ਸਿਮਰਨ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ ਜਾਂ ਮੂਲ ਮੰਤਰ ਦਾ ਅਭਿਆਸ ਕਰਨਾ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨ ਦੇ, ਗੁਰਬਾਣੀ ਗਾਇਨ ਕਰਨੀ ਜਾਂ ਸਰਵਣ ਕਰਨੀ। ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨ ਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਣ ਦੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫਲਨ ਦੇ। ਇਹ ਸਾਰੀ ਪੌੜੀ ਦੇ ਵਿੱਚ ਉਹੀ ਭਾਵ ਲਿਆ ਜੋ ਗੁਰੂ ਰਾਮਦਾਸ ਜੀ ਨੇ ਪਾਵਨ ਬਚਨ ਕਹੇ ਹੈ ਕਿ ਗੁਰਸਿੱਖ ਦਾ ਜੋ ਨਿਤ ਕਰਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਮਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਬਣ ਪਾਵੇ। ਜਿਸ ਨੂੰ ਦਇਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਤੇ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਇਹ ਪੌੜੀ ਦੇ ਸਾਰਾ ਸ਼ਬਦ ਦਾ ਅਨੁਵਾਦ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ ਹੈ। ਸਾਰਿਆਂ ਧਰਮਾਂ ਵਿੱਚ ਹੀ ਅੰਮ੍ਰਿਤ ਵੇਲੇ ਨੂੰ ਬੜਾ ਸਲਾਹਿਆ ਹੈ। ਇਸ ਕਰਕੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਪ ਜਾਗਰਣ ਕਰਦੇ ਹਨ, ਸਿੱਖ ਵੀ ਜਾਗਦੇ ਹਨ। ਇੱਥੋਂ ਇਹ ਅੱਗੇ ਇਤਿਹਾਸ ਚੱਲਦਾ ਹੈ। ਮਨ ਬੀਤੀਆਂ ਇਕਾਗਰ ਕਰਕੇ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਜਾਮ ਜਾਮਨੀ ਜਾਗਰਣ ਕਰੇ।
ਜਾਮ ਪਹਿਰ ਦਾ ਨਾਮ ਹੈ, ਜਾਮਨੀ ਰਾਤ ਦਾ ਨਾਮ ਹੈ। ਪਹਿਰ ਰਾਤ ਰਹਿੰਦੀ, ਜਦੋਂ ਰਾਤ ਪਹਿਰ ਰਹਿੰਦੀ ਹੋਵੇ, ਮਹਾਰਾਜ ਸਾਹਿਬ ਜੀ ਨੇ ਅੱਧੀ ਰਾਤ ਤੋਂ ਬਾਅਦ ਦੇ ਇੱਕ ਇੱਕ ਘੜੀ ਕਰਕੇ ਉਹਦਾ ਇਸ਼ਨਾਨ ਦਾ ਮਹਾਤਮ ਲਿਖਿਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚ ਆਏਗੀ ਅੱਗੇ ਕਥਾ। ਜੇ ਗਿਆਨੀ ਸਿੰਘ ਉਹਨੂੰ ਧਿਆਨ ਨਾਲ ਖੋਲਣਗੇ ਤਾਂ ਬੜਾ ਉਹਦੇ ਵਿੱਚ ਆਨੰਦ ਮਿਲੇਗਾ ਸਰੋਤਿਆਂ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਜਾਗਣਾ ਕੀਤਾ। ਜਾਮ ਜਾਮ ਨੀ ਜਾਗਰਣ ਕਰਹਿ, ਫਿਰ ਜਾ ਕੇ ਕੀ ਕਰਦੇ ਹਨ?
ਬਿਦ ਤੇ ਸੋਚ ਸੋ ਮੱਜਨ ਕਰੇ।
ਬਿਦ ਜੁਗਤੀ ਦੇ ਨਾਲ ਸਰੀਰ ਦੀ ਪਵਿੱਤਰਤਾ ਦੇ ਲਈ ਦਾਤਨ ਕੁਰਲਾ ਕਰਨਾ, ਦੰਦਾਂ ਦੀ ਸਫਾਈ ਕਰਨੀ, ਜੰਗਲ ਮੈਦਾਨੇ ਜਾ ਕੇ ਮਲ ਤਿਆਗ ਕਰਨ, ਉਸ ਤੋਂ ਬਾਅਦ ਫਿਰ ਇਸ਼ਨਾਨ ਕਰਨਾ, ਸਰੀਰ ਨੂੰ ਸ਼ੁੱਧ ਕਰਨਾ। ਇਸ ਪ੍ਰਕਾਰ ਇਹ ਸਰੀਰ ਦੀ ਜਿਹੜੀ ਕਿਰਿਆ ਅੰਮ੍ਰਿਤ ਵੇਲੇ ਕਰਨੇ।
ਬਿਦਤੀ ਬਾਤ ਜਹਾਂ ਕਹਿੰਦੇ ਸ਼ਾਹ।
ਇਹ ਫਿਰ ਬਾਤ ਸਾਰੇ ਬਿਦਤ ਕਹੀਏ ਪ੍ਰਗਟ ਹੋਵੇ, ਜਹਾਂ ਕਹਾਂ ਜਿੱਥੇ ਕਿੱਥੇ ਦੇਸਾਂ ਪ੍ਰਦੇਸਾਂ ਦੇ ਵਿੱਚ ਇਹ ਗੱਲ ਫੈਲ ਗਈ।
ਬਿਦਤ ਭਏ ਸਤਿਗੁਰੂ ਵਿਸ਼ੇਸ਼ਾ।
ਇਹ ਸਤਿਗੁਰੂ ਜੀ ਬਿਦਤ ਕਹੀਏ ਪ੍ਰਗਟ ਹੋ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਹੜਾ ਸਿੱਖਾਂ ਦੇ ਵਿੱਚ ਇਹ ਬੜੀ ਬੇਚੈਨੀ ਸੀ ਕਿ ਜੀ ਗੁਰੂ ਦਾ ਪਤਾ ਨੀ ਚੱਲਦਾ ਵੀ ਗੁਰੂ ਅਸਲੀ ਕੌਣ ਹੈ, ਤੇ ਉਹ ਬਾਤ ਹੁਣ ਪ੍ਰਗਟ ਹੋ ਗਈ ਕਿ ਗੁਰੂ ਸੱਚਾ ਜੋ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਹੈ।
ਮੰਜੀ ਅਪਰ ਸੋਢੀਆਂ ਨਾ ਲਾਏ।
ਜਿਹੜੀਆਂ ਸੋਢੀਆਂ ਨੇ ਹੋਰ ਮੰਜੀਆਂ ਲਾਈਆਂ ਸੀ, ਪਿੱਛੇ ਜਿਨ੍ਹਾਂ ਦਾ ਜ਼ਿਕਰ ਆ ਚੁੱਕਾ, ਇਹ ਜਿਹੜੀ ਗੁਰੂਆਂ ਦੀ ਮੰਡੀ ਜੀ ਲਾਈ ਬੈਠੇ ਸੀ ਬਾਬੇ ਬਕਾਲੇ, ਇਹਨਾਂ ਦੀ ਗਿਣਤੀ 22 ਸੀ ਉਸ ਵੇਲੇ, ਤੇ ਉਹ ਜਿਹੜੇ ਸੋਢੀ ਸਨ ਸਾਰੇ
ਲਾਜਤ ਹੋਤ ਗਏ ਨਿਜ ਥਾਂ,
ਸ਼ਰਮਸ਼ਾਰ ਹੋ ਕਰਕੇ ਉਹ ਆਪਣੇ ਆਪਣੇ ਥਾਨਾਂ ਨੂੰ ਚਲੇ ਗਏ, ਸਥਾਨਾਂ ਨੂੰ। ਜਦੋਂ ਉਹਨਾਂ ਦੇ ਕੋਲ ਜਾਣ ਲੋਕ ਹੀ ਜਾਣ ਤੇ ਹਟ ਗਏ। ਇਹ ਗੁਰੂ ਡੰਮ ਦੀ ਦੁਕਾਨ ਤਾਂ ਚੱਲਦੀ ਲੋਕਾਂ ਦੇ ਸਿਰ ਤੇ ਹੈ, ਕੋਈ ਵੀ ਦੁਕਾਨ ਹੈ ਜੇ ਗਾ ਕੇ ਨਾ ਆਵੇ ਦੁਕਾਨ ਤਾਂ ਬੰਦ ਆਪੇ ਹੋ ਜਾਂਦੀ। ਇਹ ਪਖੰਡ ਦੀ ਦੁਕਾਨ ਦਾ ਵੀ ਇਹੀ ਹਾਲ ਹੈ, ਉਹ 24 ਦੀਆਂ 24 ਪਖੰਡ ਦੀਆਂ 22 ਦੀਆਂ 22 ਪਖੰਡ ਦੀਆਂ ਦੁਕਾਨਾਂ ਸੀ, ਸਾਰੀਆਂ ਬੰਦ ਹੋ ਗਈਆਂ। ਇਹ ਲੋਕ ਗੱਲਾਂ ਕਰਦੇ ਨੇ ਹੁਣ ਵੀ, ਉਹ ਸਭ ਚਲੇ ਗਏ ਹਨ।
ਸ੍ਰੀ ਗੁਰੂ ਹਰਗੋਬਿੰਦ ਕੋ ਆਨੰਦ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਨੰਦ ਨਾਮ ਪੁੱਤਰ ਦਾ ਹੁੰਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਗਏ ਹਨ।
ਗੁਰਤਾ ਗੱਦੀ ਥਿਰੇ ਬਿਲੰਦ,
ਤੇ ਉਹ ਫਿਰ ਬੜੇ ਬਲ ਵਾਲੇ ਗੁਰਤਾ ਗੱਦੀ ਤੇ ਸਥਿਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋ ਗਏ ਹਨ।
ਕਹਿ ਪਰਤ ਪਰ ਸਿੱਖ ਪੁਰ ਗ੍ਰਾਮ,
ਇਹ ਗੱਲਾਂ ਜਿਹੜੀਆਂ ਵਿਚਾਰਾਂ ਆਪ ਜੀ ਨੇ ਸੁਣੀਆਂ, ਇਹ ਸ਼ਹਿਰਾਂ ਵਿਚ ਵੀ ਨਗਰਾਂ ਵਿਚ ਵੀ ਸਾਰੀ ਥਾਵਾਂ ਤੇ ਜਿੱਥੇ ਚਾਰ ਬੰਦੇ ਖੜੇ ਆ ਉੱਥੇ ਇਹੀ ਗੱਲ ਚੱਲ ਰਹੀ, ਇਹ ਚਰਚਾ ਹੋ ਰਹੀ ਹੈ।
ਸਭ ਵਿਦ ਸੁਜਾਤ ਸੁਣੇ ਅਬਰਾਮ,
ਸਭ ਵਿਧੀ ਕਰਕੇ ਸਭ ਜੁਗਤਾਂ ਕਰਕੇ ਸੁੰਦਰ ਜਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੋ ਰਿਹਾ ਹੈ।
ਨਿਕਟ ਕੇ ਦੂਰ ਦਰਸ ਕੇ ਹੇਤ,
ਨੇੜੇ ਜਾਂ ਦੂਰ ਤੋਂ ਦਰਸ਼ਨ ਕਰਨ ਵਾਸਤੇ ਲੋਕ ਬਹੀਰਾਂ ਕੱਤ ਕੇ ਆਉਣ ਲੱਗੇ ਬਾਬੇ ਬਕਾਲੇ ਨੂੰ ਜਦੋਂ ਗੁਰੂ ਪ੍ਰਗਟ ਹੋ ਗਏ।
ਆਪਤ ਗਮਨੇ ਤਜੇ ਨਿਕੇਤ,
ਆਪਣੇ ਘਰਾਂ ਨੂੰ ਛੱਡ ਕੇ, ਨਿਕੇਤ ਨਾਮ ਕਰਦਾ, ਘਰਾਂ ਨੂੰ ਛੱਡ ਕੇ ਗੁਰੂ ਦੇ ਦਰਸ਼ਨ ਕਰਨ ਲਈ ਆ ਰਹੇ ਹਨ।
ਅਨਕ ਅਕੋਰਨ ਕੋ ਲੈ ਆਵੇ,
ਅਨੇਕਾਂ ਪ੍ਰਕਾਰ ਦੀਆਂ ਅਕੋਰ ਨਾਮ ਭੇਟਾਂ ਲਾਉਂਦਾ। ਤੀਜੇ ਪ੍ਰਾਣ ਅਕੋਰ, ਕੋਈ ਜਨ ਹਰਸੂੰ ਦੇਵੈ ਜੋਰ, ਪ੍ਰਾਣ ਗੌ ਸੁਭ ਬਕੋ ਸੁਭ ਰਸਨ, ਤੀਜੇ ਪ੍ਰਾਣ ਅਕੋਰ, ਅਕੋਰ ਨਾਮ ਭੇਟਾ ਦਾ ਹੁੰਦਾ, ਭੇਟਾ ਲੈ ਕੇ ਆ ਰਹੇ ਹਨ।
ਗ੍ਰਾਮ ਬਕਾਲੇ ਕੀ ਦਿਸ਼ ਧਾਵੈ,
ਧਾਵੇ ਜਿਤਨੇ ਵੀ ਹੈ ਮਾਈ ਭਾਈ ਦਰਸ਼ਨ ਕਰਨ ਵਾਲੇ ਬਾਬੇ ਬਕਾਲੇ ਸਾਰੇ ਆ ਰਹੇ ਹਨ।
ਜਬ ਬੈਠੇ ਸ੍ਰੀ ਤੇਗ ਬਹਾਦਰ,
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੈਠਦੇ ਹਨ,
ਸੰਗਤ ਆਨ ਖਰੀ ਹੋਏ ਹਾਜ਼ਰ,
ਉਦੋਂ ਵੀ ਸੰਗਤ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਬੜੇ ਆਨੰਦ ਦੇ ਨਾਲ ਆ ਕੇ ਖੜੀ ਹੋ ਜਾਂਦੀ ਹੈ।
ਸਰਬ ਆਦ ਬਹੁਤ ਤਰ੍ਹਾਂ ਅਗਾਰੇ,
ਬਹੁਤ ਸਾਰੇ ਲਿਆ ਕੇ ਮਾਇਆ ਨਗਦੀ ਰਸਤਾ ਬਸਤਾ ਬਹੁਤ ਪ੍ਰਕਾਰ ਦੀਆਂ ਭੇਟਾਂ ਲੈ ਕੇ ਆ ਰਹੇ ਹਨ।
ਬੰਦਨ ਕਰੇ ਭਾਉ ਕੋ ਧਾਰੇ,
ਨਮਸਕਾਰਾਂ ਕਰਦੇ ਨੇ ਤੇ ਪ੍ਰੇਮ ਧਾਰ ਕੇ, ਸਿੱਖੀ ਹੈ ਹੀ ਪ੍ਰੇਮ ਦੀ ਸਾਧ ਸਿੰਘ ਜੀ, ਪ੍ਰੇਮ ਤੋਂ ਬਿਨਾਂ ਸਿੱਖੀ ਚੋਰ ਕੀ ਅਸਰ, ਪ੍ਰੇਮਾ ਭਗਤੀ ਹੈ। ਗੁਰੂ ਨਾਨਕ ਨੇ ਸਾਨੂੰ ਪ੍ਰੇਮ ਸਿਖਾ ਲਿਆ, ਇਹ ਨਫ਼ਰਤ ਤਾਂ ਅਸੀਂ ਆਪਣੇ ਆਪ ਸਿੱਖੀ ਹੈ, ਇਹ ਤਾਂ ਨੀ ਗੁਰੂ ਨੇ ਸਾਨੂੰ ਦਿੱਤੀ ਹੈ। ਖੈ ਖੈ ਮਰਦੇ ਵਾਂਗ ਅਗਿਆਰਾ, ਜਿਵੇਂ ਬਾਂਸ ਖੈ ਕਹਿੰਦੇ ਆਪੇ ਅੱਗ ਲਾ ਲੈਂਦੇ ਹੈ, ਇਹ ਅਸਾਫ ਸਾਫ ਜੀ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਨੇ ਸਿੱਖ ਤਾਂ ਇੱਕ ਚੰਦਨ ਦੇ ਬੂਟੇ ਦੀ ਨਿਆਈ ਬਣਾਇਆ ਸੀ, ਜਿੱਥੇ ਚੰਦਨ ਦਾ ਬੂਟਾ ਪੈ ਜਾ ਹੋ ਜਾਵੇ ਸੱਪਾਂ ਨੂੰ ਵੀ ਸੁੱਖ ਦੇ ਦਿੰਦਾ, ਸੱਪਾਂ ਨੂੰ ਡੰਗ ਮਾਰਨ ਵਾਲੀ ਸੱਪ ਉਹਨਾਂ ਨੂੰ ਸੁਗੰਧੀ ਦਿੰਦਾ। ਤੇ ਸਿੱਖ ਦੇ ਕੋਲੋਂ ਗੁਆਂਢੀ ਕੀ ਤੰਗ ਹੋ ਜਾਏ, ਸਿੱਖ ਕੀ ਹੋਇਆ ਜੇ ਗੁਆਂਢੀ ਤੰਗ ਹੋ ਗਿਆ ਸਿੱਖ ਦੇ ਕੋਲ, ਦੂਸਰੇ ਧਰਮ ਵਾਲਾ ਉਹ ਵੀ ਸਿੱਖ ਦਾ ਧੰਨਵਾਦ ਕਰੇ, ਇਹ ਧੰਨ ਤੇਰਾ ਗੁਰੂ ਹੈ ਵੀ ਸਿੱਖਾ, ਇੰਨਾ ਸੁੱਖ ਉਸ ਨੂੰ ਵੀ ਪਹੁੰਚੇ ਸਿੱਖ ਦਾ। ਚੰਦਨ ਦਾ ਬੂਟਾ ਹੈ, ਖੁਸ਼ਬੋ ਪਹੁੰਚੇ ਸਾਰਿਆਂ ਨੂੰ, ਨਫ਼ਰਤ ਦੀ ਬਦਬੋ ਨਾ ਫੈਲਾਵੇ। ਤੇ ਇਹ ਗੁਰੂ ਸਾਹਿਬ ਜੀ ਨੇ ਪ੍ਰੇਮ ਕਰਨਾ ਸਾਨੂੰ ਸਿਖਾ ਲਿਆ ਹੈ, ਤੇ ਪ੍ਰੇਮ ਹੀ ਕਰਨਾ, ਪਰਮੇਸ਼ਰ ਦੀ ਰਚਨਾ ਹੈ ਸਾਰੀ, ਏਕ ਪਿਤਾ ਏਕ ਸਿਕੇ ਹਮ ਭਾਰਤ, ਜਿੰਨੇ ਜੀਵਨ ਇੱਕੋ ਹੀ ਪਿਤਾ ਤੋਂ ਪੈਦਾ ਹੋਏ ਆ ਸਾਰੇ, ਪਰਮਾਤਮਾ ਸਾਡਾ ਪਿਤਾ, ਧਰਮ ਅਲੱਗ ਅਲੱਗ ਹੋਣ ਕੀ ਫਰਕ ਪੈਂਦਾ, ਇਹਦੇ ਨਾਲ ਪਰਮ ਪਿਤਾ ਪਰਮਾਤਮਾ ਇੱਕ ਹੈ ਸਾਡਾ, ਉਹਦੇ ਇੱਕ ਦੇ ਅਨੰਤ ਨਾਮ, ਉਹਦੇ ਬਹੁਤੇ ਨਾਮ ਹੋਣ, ਅੱਲਾ ਜਾਂ ਰਾਮ ਕਹਿਣ ਦੇ ਨਾਲ ਉਹਦਾ ਉਹ ਕੋਈ ਰੱਬ ਤਾਂ ਨਹੀਂ ਵੰਡਿਆ ਗਿਆ, ਨਾਂ ਜ਼ਰੂਰ ਉਹਦੇ ਅਲੱਗ ਅਲੱਗ ਰੱਖ ਲਏ ਭਾਸ਼ਾ ਦੇ ਅਨੁਸਾਰ। ਸੋ ਐਸਾ ਪਰਮੇਸ਼ਵਰ ਵਾਹਿਗੁਰੂ ਹੈ, ਤੇ ਉਹਨੇ ਪ੍ਰੇਮ ਸਿਖਾ ਲਿਆ ਗੁਰੂ ਰੂਪ ਦੇ ਅੰਦਰ, ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਐਨ ਪ੍ਰੇਮ ਧਾਰ ਕੇ ਆ ਰਹੇ ਹਨ।
ਆਵਨ ਲੱਗੀ ਭੇਟ ਚਹੁ ਓਰ,
ਤੇ ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟਾਂ ਜਿਹੜੀਆਂ ਨੇ ਚਾਰੇ ਪਾਸਿਆਂ ਤੋਂ ਉੱਤ ਪੂਰਬ ਪੱਛਮ ਉੱਤਰ ਦੱਖਣ, ਇਹਨੂੰ ਹੁਣ ਅੱਜ ਕੱਲ ਦੇ ਨਿਆਣੇ ਜਿਹੜੇ ਪੂਰਬ ਪੱਛਮ ਦਾ ਭੁੱਲਦੇ ਜਾਂਦੇ ਨੇ, ਭਾਈ ਈਸਟ ਵੈਸਟ ਨੌਰਥ ਸਾਊਥ ਰਹਿ ਗਿਆ ਹੁਣ ਤਾਂ ਥੱਲੇ, ਇਹਨੂੰ ਪੂਰਬ ਪੱਛਮ ਉੱਤਰ ਦੱਖਣ ਕਹਿੰਦੇ ਆ। ਤੇ ਇਉਂ ਮਹਾਰਾਜ ਦਾ ਜਸ ਸਾਰੇ ਹੈ, ਉਥੋਂ ਸਾਰੇ ਲੋਕ ਦਰਸ਼ਨ ਕਰਨ ਆਉਂਦੇ ਹਨ।
ਮਨ ਸਿੱਖ ਚੁੱਕੇ ਕਰ ਜੋਰ,
ਤੇ ਸਿੱਖ ਨਮਸਕਾਰਾਂ ਕਰਦੇ ਨੇ ਹੱਥ ਜੋੜ ਜੋੜ ਕਰਕੇ ਝੁੱਕ ਕਰਕੇ।
ਸੁਣੇ ਬਲੋਕਾਂ ਸੋਢੀ ਸਾਰੇ,
ਇਹ ਜਦੋਂ ਗੁਰੂ ਦਾ ਜਸ ਸੁਣੇ, ਸੁਣਦੇ ਨੇ ਜਿਹੜੇ ਦੂਸਰੇ ਸੋਢੀ ਜਿਨ੍ਹਾਂ ਦੀਆਂ ਦੁਕਾਨਾਂ ਫੇਲ ਹੋ ਗਈਆਂ, ਸੁਣੇ ਅਰ ਬਲੋਕਾਂ, ਫਿਰ ਦੇਖਦੇ ਨੇ ਚੋਰੀ ਚੋਰੀ ਆ ਕੇ ਵੀ ਇੰਨੀ ਸੰਗਤ ਆਉਂਦੀ ਹੈ ਇਹਨਾਂ ਕੋਲ। ਇਹਨਾਂ ਦਾ ਹਿਸਾਬ ਹੋਰ ਸੀ, ਜਿਹੜੇ ਬਾਈ ਸੀ ਨਾ ਉੱਥੇ, ਇਹਨਾਂ ਦੇ ਆਪਣੇ ਮੂਹਰੇ ਏਜੰਟ ਰੱਖੇ ਹੋਏ ਸੀ, ਉਹ ਦੂਜੇ ਗੁਰੂ ਦੀ ਨਿੰਦਿਆ ਕਰਦੇ ਸੀ, ਕਹਿੰਦੇ ਸੀ ਸਾਡੇ ਵਾਲਾ ਅਸਲੀ ਗੁਰੂ ਹੈ, ਬਾਕੀ ਜਿਹੜੇ ਨੇ ਉਹ 21 ਗੁਰੂ ਉਹ ਸਭ ਨੇ ਨਕਲੀ ਨੇ, ਜਿਹੜੇ ਬਾਕੀ ਦੇ ਸੀ ਉਹ ਵੀ ਇਹ ਕਹਿੰਦੇ ਸੀ ਵੀ ਸਾਡੇ ਵਾਲਾ ਹੀ ਹੈ ਸਹੀ। ਤੇ ਉਹ ਹੁਣ ਦੇਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਤਾਂ ਸਾਰੇ ਲੋਕ ਆਉਣ ਲੱਗ ਪਏ, ਬੜੀ ਭੀੜ ਹੋ ਗਈ ਹੈ।
ਜਰੈ ਨਹੀਂ ਹੋਰ ਜਰੈ ਘੁਟਾਰੇ,
ਜਰੈ ਨਹੀਂ ਸਹਾਰਦੇ ਨਹੀਂ ਹੈ ਗੁਰੂ ਦਾ ਜਸ, ਜਰੈ ਹਿਰਦਾ ਸੜਦਾ ਇਹਨਾਂ ਦਾ, ਤੇ ਖੋਟੀ ਚਾਲ ਚੱਲਣ ਵਾਲੇ ਮੂਰਖ ਪੁਰਸ਼ ਹਨ।
ਦਵੈਸ਼ ਉਪਾਵਤ ਕੱਟ ਬਚਕੈ,
ਦਵੈਸ਼ ਜੀ ਦੇ ਹਿਰਦੇ ਵਿਚ ਹੈ, ਕੌੜਾ ਬਚਨ ਤਾਂ ਕਹਿੰਦੇ ਹੀ ਹੋਏ ਸਾਧ ਸਿੰਘ ਜੀ, ਜੇ ਦਵੈਸ਼ ਨਾ ਹੋਵੇ ਕੌੜਾ ਬਚਨ ਕਿੱਥੇ ਨਿਕਲਦਾ? ਜਦੋਂ ਅੰਦਰ ਦਵੈਸ਼ ਹੁੰਦੀ ਹੈ ਫਿਰ ਕੌੜਾ ਬਚਨ ਨਿਕਲਦਾ, ਫਿੱਕਾ ਬਚਨ ਬੋਲਦਾ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ ਸਭ ਕੁਝ ਫਿੱਕਾ ਹੋ ਜਾਂਦਾ ਹੈ। ਤੀਲਾ ਸਾਧ ਸਿੰਘ ਜੀ ਜਦੋਂ ਲਾਉਂਦੇ ਹੈ, ਪੁਰਾਣੇ ਸਮੇਂ ਦਾ ਦਹੀ ਸੀ ਮਾਚਿਸ ਜਿਹੜੀ ਹੈ, ਤੇ ਉਹ ਅੱਗ ਤਾਂ ਲਾਉਂਦੀ ਹੈ ਗਾਹਾਂ ਜਾ ਕੇ, ਤੀਲਾ ਪਹਿਲਾਂ ਆਪ ਸੜਦਾ ਮਸਾਲਾ। ਜਦੋਂ ਅਸੀਂ ਕੌੜਾ ਵਚਨ ਬੋਲਦੇ ਹਾਂ, ਫਿੱਕਾ ਵਚਨ ਬੋਲਦੇ ਹਾਂ, ਪਹਿਲਾਂ ਸਾਡਾ ਹਿਰਦਾ ਫਿੱਕਾ ਹੁੰਦਾ ਹੈ, ਪਹਿਲਾਂ ਸਾਡਾ ਹਿਰਦਾ ਹੀ ਕੌੜਾ ਹੁੰਦਾ ਹੈ, ਤਾਂ ਜਾ ਕੇ ਦੂਜੇ ਦਾ ਹਿਰਦਾ ਕੌੜਾ ਹੋਊਗਾ। ਪਹਿਲਾਂ ਨੁਕਸਾਨ ਸਾਡਾ, ਦੂਜੇ ਨੰਬਰ ਤੇ ਦੂਜੇ ਦਾ ਹੈ। ਇਸ ਕਰਕੇ ਸਿਆਣੇ ਕਹਿੰਦੇ, ਜੇ ਤੂੰ ਇੱਕ ਉਂਗਲ ਕਿਸੇ ਕਨੀ ਉਠਾਏਗਾ, ਤਿੰਨ ਤਾਂ ਤੇਰੇ ਕਨੀ ਨੂੰ ਹੋ ਜਾਣੀਆਂ ਨਾ, ਤਿੰਨ ਉਂਗਲਾਂ ਤੇਰੇ ਕਨੀ ਨੂੰ ਹੋ ਜਾਣੀਆਂ ਜੇ ਇੱਕ ਉਂਗਲ ਉਠਾ ਦੂਜੇ ਕਨੀ ਨੂੰ। ਇਸ ਵਾਸਤੇ ਮਹਾਰਾਜ ਸਾਹਿਬ ਜੀ ਦੀ ਵਡਿਆਈ ਨਹੀਂ ਦੇਖ ਸਕਦੇ, ਹਿਰਦਾ ਸੜਦਾ ਹੈ, ਤੇ ਕਈ ਤਰ੍ਹਾਂ ਦੇ ਦਵੈਸ਼ ਦੇ ਵਚਨ ਬੋਲਦੇ ਹਨ।
ਨਹੀਂ ਮਹਾਤਮ ਗੁਰਕੁਲ ਹੈ,
ਹਾਂ ਗੁਰੂ ਸਾਹਿਬ ਜੀ ਦਾ ਭਾਈ ਮਹਾਤਮ ਨਹੀਂ ਜਾਣਦੇ, ਗੁਰੂ ਦੀ ਸਰਵਗਤਾ ਨਹੀਂ ਜਾਣਦੇ।
ਕਿਤਕ ਦਿਵਸ ਰਹਿ ਮੱਖਣ ਸ਼ਾਹੂ,
ਕਿੰਨੇ ਕ ਦਿਨ ਭਾਈ ਮੱਖਣ ਸ਼ਾਹ ਲਵਾਣਾ ਇੱਥੇ ਰਿਹਾ ਹੈ।
ਆਪਣੇ ਦੇਸ਼ ਗਮਨ ਕਰ ਚਾਹੂ,
ਬੜਾ ਸਮਾਂ ਹੋ ਗਿਆ ਮੱਖਣ ਸ਼ਾਹ ਨੂੰ ਆਏ ਨੂੰ, ਤੇ ਹੁਣ ਮਨ ਦੇ ਵਿਚ ਆਈ ਵੀ ਮੈਂ ਆਪਣਾ ਕਾਰੋਬਾਰ ਵੀ ਦੇਖਾਂ, ਪਿੱਛੇ ਜਾਵਾਂ ਤੇ ਸਤਿਗੁਰਾਂ ਤੋਂ ਵਿਦਾਇਗੀ ਲਵਾਂ, ਐਸਾ ਮਨ ਦੇ ਵਿੱਚ ਇਹਦੇ ਖਿਆਲ ਫੁਰਿਆ ਹੈ।
ਬਹੁਤ ਦਿਨ ਬੀਤੇ ਸ਼ੋਰ ਘਰ ਆਏ,
ਬਹੁਤ ਸਮਾਂ ਹੋ ਗਿਆ ਮੈਂ ਆਪਣਾ ਘਰ ਛੱਡ ਕੇ ਆਇਆ ਹਾਂ।
ਪੂਰੀ ਕਾਮਨਾ ਦਰਸ਼ਨ ਪਾਏ,
ਪਰ ਮੇਰਾ ਆਉਣਾ ਸਫਲਾ ਹੋ ਗਿਆ, ਮੇਰੀ ਕਾਮਨਾ ਪੂਰੀ ਹੋ ਗਈ, ਮੈਨੂੰ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਗਏ, ਤੇ ਗੁਰੂ ਪ੍ਰਗਟ ਹੋ ਗਿਆ, ਤੇ ਸਿੱਖ ਭੜਕਣ ਤੋਂ ਇੱਧਰ ਉੱਧਰ ਡਗਡੋਲੇ ਖਾਂਦੇ ਫਿਰਦੇ ਸੀ, ਹੁਣ ਅਸਲੀ ਗੁਰੂ ਦਾ ਪਤਾ ਚੱਲ ਗਿਆ, ਮੇਰਾ ਕਾਰਜ ਹੋ ਗਿਆ ਜਿਸ ਕਾਰਜ ਲਈ ਮੈਂ ਆਇਆ ਸਾਂ।
ਹਿਰਦੇ ਵਿਚਾਰਕ ਇੱਕ ਦਿਨ ਐਸੇ,
ਇੱਕ ਦਿਨ ਆਪਣੇ ਹਿਰਦੇ ਵਿੱਚ ਵਿਚਾਰ ਕੇ ਇਸ ਪ੍ਰਕਾਰ,
ਚੱਲ ਆਇਆ ਹੋ ਜੈ ਸਤਿਗੁਰ ਵੈਸੇ,
ਇਹ ਗੱਲਾਂ ਵਿਚਾਰ ਕੇ ਕਿ ਮੈਂ ਹੁਣ ਵਾਪਸ ਜਾਵਾਂ ਗੁਰੂ ਸਾਹਿਬ ਦੇ ਕੋਲ ਚੱਲ ਕੇ ਆ ਗਿਆ ਹੈ ਜਿੱਥੇ ਸਤਿਗੁਰੂ ਜੀ ਵਿਰਾਜਮਾਨ ਸਨ।
ਨਿਮਰ ਹੋਈ ਕਰ ਬੰਧਨ ਠਾਣੇ,
ਨਿਮਰਤਾ ਧਾਰ ਕੇ ਨਮਸਕਾਰ ਕੀਤੇ, ਸਤਿਗੁਰਾਂ ਨੂੰ ਮੱਥਾ ਟੇਕਿਆ ਹੈ।
ਪ੍ਰੇਮ ਜਨਾਵਤ ਬੋਲੂ ਬਾਣੀ,
ਪ੍ਰੇਮ ਨੂੰ ਜਲਾਉਂਦਾ ਹੋਇਆ ਬਹੁਤ ਮਿੱਠਾ ਤੇ ਪਿਆਰਾ ਜਿਹਾ ਵਚਨ ਬੋਲਿਆ।
ਦੂਰ ਅੜਕ ਤੇ ਮੈਂ ਚੱਲ ਆਇਓ,
ਹੇ ਸਤਿਗੁਰੂ ਜੀ ਮੇਰਾ ਘਰ ਬੜੀ ਦੂਰ ਹੈ, ਮੈਂ ਬਹੁਤ ਦੂਰ ਤੋਂ ਚੱਲ ਕੇ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆਇਆ, ਮੇਰਾ ਮਨੋਰਥ ਸਫਲਾ ਹੋ ਗਿਆ ਆਪ ਜੀ ਦੇ ਦਰਸ਼ਨ ਕਰਕੇ, ਖੁੱਲੇ ਦਰਸ਼ਨ ਕੀਤੇ ਨੇ ਮਹਾਰਾਜ ਜੀ, ਕਾਰੋਬਾਰਾਂ ਵਾਲੇ ਹਾਂ, ਗ੍ਰਿਸਤੀ ਲੋਕ ਹਾਂ, ਤੇ ਹੁਣ ਪਿੱਛੇ ਦਾ ਖਿਆਲ ਆਉਣ ਲੱਗ ਪਿਆ। ਆਪ ਕਿਰਪਾ ਕਰਕੇ ਛੁੱਟੀ ਦਿਓ। ਛੁੱਟੀ ਮੰਗਣ ਲੱਗਾ,
ਬਾਂਛ ਤਰਾਵਰ ਦਰਸ਼ਨ ਪਾਇਓ,
ਜੋ ਮਨ ਇੱਛਤ ਫਲ ਖੁੱਲੇ ਗੱਫੇ ਦਰਸ਼ਨਾਂ ਦੇ ਮਿਲ ਗਏ। ਸਤਿਗੁਰੂ ਜੀ
ਪਇਓ ਕਰਤਾਰਥ ਆਵ ਸਭ ਭਾਂਤੇ,
ਕਰਤਾਰਥ ਕਿਰਤ ਸਫਲੀ ਹੋ ਗਈ ਜੀ ਮੇਰੇ ਆਉਣ ਦੀ, ਹਰ ਪ੍ਰਕਾਰ ਕਰਕੇ ਮੇਰਾ ਆਉਣਾ ਸਫਲਾ ਹੋ ਗਿਆ।
ਹੱਥ ਸੰਸੈ ਪਾ ਸੀਤਲ ਛਾਤੇ,
ਮੇਰੇ ਸੰਸੇ ਸਾਰੇ ਮਿਟ ਗਏ। ਸੰਸਾ ਸੀ ਕਿ ਗੁਰੂ ਇੱਕ ਹੁੰਦਾ ਗੁਰਤਖ਼ਤ ਦੀ, ਤੇ ਬਾਈ ਬਣ ਬੈਠੇ ਬਕਾਲੇ ਵਿੱਚ, ਉਹ ਸੰਸੇ ਦੀ ਨਿਵਰਤੀ ਹੋ ਗਈ ਤੇ ਹਿਰਦਾ ਸ਼ਾਂਤ ਹੋ ਗਿਆ, ਮਨ ਨੂੰ ਸ਼ਾਂਤੀ ਮਿਲ ਗਈ। ਗੁਰੂ ਦਾ ਦਰਸ਼ਨ ਸਾਧ ਜੀ ਸ਼ਾਂਤੀ ਦਿੰਦਾ ਹੈ, ਤੋ ਇਸ ਕਰਕੇ ਮੇਰਾ ਮਨ ਸ਼ਾਂਤ ਹੋ ਗਿਆ ਹੈ।
ਨਿਰੰਕਾਲ ਪਹਾ ਤਜੇ ਨਕੇਤ,
ਹੁਣ ਮਾਰਾ ਬਹੁਤ ਸਮਾਂ ਹੋ ਗਿਆ ਘਰ ਛੱਡੇ ਨੂੰ।
ਚਲੂ ਚਹਿਤ ਤੁਮ ਨਾਮ ਸਮੇਤ,
ਤੇ ਹੁਣ ਮੈਂ ਜਾਣਾ ਚਾਹੁੰਦਾ, ਜਾਂਦਾ ਹੋਇਆ ਤੁਹਾਡਾ ਨਾਮ ਸਿਮਰਦਾ ਜਾਵਾਂਗਾ, ਤੁਹਾਡਾ ਨਾਂ ਚੇਤੇ ਕਰਦਾ ਜਾਵਾਂਗਾ, ਅਥਵਾ ਤੁਹਾਡਾ ਦਿੱਤਾ ਹੋਇਆ ਗੁਰਮੰਤਰ ਵਾਹਿਗੁਰੂ ਜਪਦਾ ਜਾਵਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਮਹਾਰਾਜ ਮੈਂ ਤੁਰਾਂਗਾ।
ਸੁਣ ਸਤਿਗੁਰ ਕਹਿ ਸਹਿਜ ਸੁਭਾਏ,
ਇਹ ਵਚਨ ਸੁਣ ਕੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੋਲੇ, ਸਹਿਜ ਸੁਭਾਏ ਸੁਤੇ ਸਿੱਧੇ, ਕਹਿਣ ਲੱਗੇ ਹੇ ਮੱਖਣ ਸ਼ਾਹ
ਅੰਤੇ ਵੀ ਇੱਥੋਂ ਬਸਿਓ ਨਾ ਜਾਏ,
ਕਹਿੰਦੇ ਵੀ ਮੱਖਣ ਸ਼ਾਹ ਰਹਿਣਾ ਹੁਣ ਮੈਂ ਵੀ ਨਹੀਂ ਹੈ ਇੱਥੇ, ਮੇਰੇ ਤੇ ਵੀ ਨਹੀਂ ਹੁਣ ਇੱਥੇ ਰਿਹਾ ਜਾਣਾ। ਉਹਦਾ ਕਾਰਨ ਦੱਸਦੇ ਹਨ,
ਤਜਾਂ ਦੀਸ਼ ਹੋਈ ਸਤਰੁਭ ਪਾਰ,
ਅਸੀਂ ਹੁਣ ਇਹ ਸਤਲੁਜ ਨਦੀ ਪਾਰ ਕਰਕੇ ਇਹ ਦੇਸ਼ ਤਿਆਗ ਕਰਕੇ
ਬਹੁ ਕਰਾਂਗੇ ਆਪਣੇ ਅਗਾਰ,
ਕਿਤੇ ਜਾ ਕੇ ਆਪਣਾ ਹੋਰ ਥਾਂ ਤੇ ਘਰ ਬਣਾ ਲਵਾਂਗੇ, ਬਾਬੇ ਬਕਾਲੇ ਵਿੱਚ ਨਹੀਂ ਰਹਿਣਾ। ਇਹ ਬੜੇ ਈਰਖਾ ਕਰਦੇ ਨੇ, ਦਵੈਸ਼ ਕਰਦੇ ਨੇ ਜਿਹੜੇ ਗੁਰੂ ਬਣੇ ਬੈਠੇ ਸੀ, ਇਹ ਹੁਣ ਮੇਰੇ ਤਾਂ ਵਸ ਨਹੀਂ ਹੈ, ਜੇ ਨਿਰੰਕਾਰ ਨੇ ਮੇਰੀ ਡਿਊਟੀ ਲਾਈ ਹੈ ਤਾਂ ਮੈਨੂੰ ਕੋਈ ਗੁਰੂ ਬਣਨ ਦੀ ਇੱਛਾ ਨਹੀਂ ਸੀ, ਤਾਂ ਨਿਰੰਕਾਰ ਦਾ ਹੁਕਮ ਬਜਾਇਆ, ਪਰ ਇਹ ਦਵੈਸ਼ ਕਰਦੇ ਹਨ, ਇਸ ਕਰਕੇ ਮੈਂ ਚਾਹੁੰਦਾ ਵੀ ਇਹਨਾਂ ਦੇ ਕੋਲ ਕਾਹਨੂੰ ਲੈਣਾ, ਇੱਥੋਂ ਚਲੇ ਜਾਂਦੇ ਹਾਂ, ਇਹ ਮੈਂ ਵੀ ਆਪਣਾ ਮਨ ਬਣਾ ਲਿਆ ਹੈ।
ਮਤਸਰ ਯਹਾਂ ਕਰਤ ਹੈ ਘਣੇ,
ਇੱਥੇ ਮਤਸਰ ਨਾਮ ਈਰਖਾ ਦਾ ਬਹੁਤ ਘਣੇ, ਕੀ ਬਹੁਤੇ ਈਰਖਾ ਕਰਦੇ ਹਨ।
ਆਸਨਾ ਹੋਏ ਕੋ ਜਾਵੇ ਹਨ,
ਐਸਾ ਨਾ ਹੋ ਜਾਵੇ ਕਿਤੇ ਝਗੜਾ ਵੱਧ ਜਾਵੇ, ਝਗੜੇ ਦੇ ਵਿੱਚ ਕਦੇ ਕਿਸੇ ਦਾ ਨੁਕਸਾਨ ਹੋ ਜਾਵੇ। ਮੈਂ ਚਾਹੁੰਦਾ ਨਹੀਂ ਕਿ ਮੇਰੇ ਕਾਰਨ ਕਿਸੇ ਦਾ ਝਗੜਾ ਹੋਵੇ।
ਜਹਾਂ ਸ਼ਾਂਤ ਹੋਈ ਬਿਨਾਂ ਬਖੇਰ,
ਜਿੱਥੇ ਕੋਈ ਝਗੜਾ ਨਹੀਂ ਹੋਏਗਾ, ਕੋਈ ਬਖੇੜਾ ਨਹੀਂ ਹੋਏਗਾ, ਬੈਰ ਵਿਰੋਧ ਨਹੀਂ ਹੋਏਗਾ, ਅਜਿਹੀ ਥਾਂ
ਤਹਾਂ ਕੁਸ਼ਲ ਹੋਵੇ ਬਸ ਵੇ ਕੇਰੇ,
ਉੱਥੇ ਭਾਈ ਜਾ ਕੇ ਆਪਣਾ ਰਹਿਣ ਬਸੇਰਾ ਕਰ ਲਵਾਂਗੇ, ਹੁਣ ਕਲੇਸ਼ ਵਾਲੀ ਜਗ੍ਹਾ ਨਹੀਂ ਸੀ ਰਹਿਣਾ, ਇਹ ਮਨ ਬਣਾ ਲਿਆ ਹੈ।
ਸ੍ਰੀ ਹਰਿਕ੍ਰਿਸ਼ਨ ਬਾਤ ਕੇ ਕਹੇ,
ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਵਚਨ ਕਹੇ ਹੋਏ ਸਨ,
ਗ੍ਰਾਮ ਬਕਾਲੀ ਗੁਰਤਾ ਲਹੇ,
ਕਿ ਗੁਰਤਾ ਗੱਦੀ ਦਾ ਮਾਲਕ ਬਕਾਲੇ ਵਿੱਚ ਹੈ। ਇਹ ਵਚਨ ਗੁਰੂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਨ।
ਜਾਂਤੇ ਯਹਾਂ ਬਸਣ ਸਭ ਚਾਹ ਹੈ,
ਇਸ ਕਰਕੇ ਹੁਣ ਜਣਾ ਖਣਾ ਸੋਢੀ ਇੱਥੇ ਵਸਣਾ ਚਾਹੁੰਦਾ ਹੈ ਕਿ ਮੈਂ ਗੁਰੂ ਬਣ ਜਾਵਾਂ, ਵੀ ਅੱਠਵੇਂ ਪਾਤਸ਼ਾਹ ਦਾ ਮੈਨੂੰ ਇਹ ਵਚਨ, ਇਹ ਪ੍ਰਗਟ ਕਰਨਾ ਚਾਹੁੰਦੇ ਆ ਸਾਰੇ। ਤੇ ਇੱਥੇ ਕਲੇਸ਼ ਤਾਂ ਆਉਣਾ ਹੀ ਹੈ, ਆਪਸ ਵਿੱਚ ਹੀ ਕਹਿ ਕਹਿ ਕੇ ਮਰਨਾ ਇਹਨਾਂ ਨੇ, ਨਕਲੀ ਗੁਰੂਆਂ ਨੇ, ਹੁਣ ਭਾਵੇਂ ਇੱਕ ਵਾਰੀ ਤਾਂ ਉਹ ਸਾਰੇ ਚਲੇ ਗਏ, ਤੇ ਪਰ ਇਹਨਾਂ ਦੇ ਦਿਮਾਗ ਚੋਂ ਗੱਲ ਨਿਕਲਣੀ ਨੀ ਵੀ ਗੁਰੂ ਬਣਨ ਵਾਸਤੇ ਬਾਬਾ ਬਕਾਲਾ ਹੀ ਹੈ, ਗੁਰੂ ਪ੍ਰਗਟ ਹੋਣ ਵਾਸਤੇ ਨੌਵੇਂ ਥਾਂ ਤੇ। ਇਸ ਕਰਕੇ ਭਾਈ ਇਹ ਪ੍ਰਗਟ ਹੋ ਲੈਣਾ ਇੱਥੇ, ਮੈਂ ਤਾਂ ਇੱਥੋਂ ਚਲੇ ਹੀ ਜਾਣਾ, ਇਹ ਮਹਾਰਾਜ ਸਾਹਿਬ ਨੇ ਵਿਚਾਰ ਕਰ ਲਈ ਹੈ।
ਵਧਹਿ ਦਵੈਸ਼ ਪੁਨੇ ਆਪਸ ਮਾਏ,
ਇਹਨਾਂ ਦੀ ਆਪਸ ਵਿੱਚ ਬੜੀ ਦਵੈਸ਼ ਵਧੇਗੀ।
ਆਗੇ ਧੀਰ ਮਲ ਬਹੁ ਕੀਨ,
ਅੱਗੇ ਦੇਖੋ ਧੀਰ ਮਲ ਨੇ ਕੋਈ ਕਸਰ ਨਹੀਂ ਛੱਡੀ, ਸਾਡੇ ਤੇ ਬੰਦੂਕ ਚਲਾ ਦਿੱਤੀ ਹੈ।
ਕਹਾਂ ਲਾਭ ਹੋਇਓ ਦੁੱਖ ਭੇਨ,
ਤੇ ਕੀ ਲਾਭ ਹੋਇਆ, ਨਾ ਉਹਨੂੰ ਕੋਈ ਗੋਲੀ ਚਲਾਉਣ ਦਾ ਲਾਭ ਹੋਇਆ, ਸਮਾਂ ਦੁਖੀ ਪ੍ਰਾਪਤ ਹੋਇਆ।
ਤਿੰਨ ਕਹਿ ਸੀ ਸਤਿਗੁਰੂ ਤਿਆਰ,
ਇਹ ਕਹਿ ਕੇ ਸਤਿਗੁਰੂ ਤਿਆਰ ਹੋ ਗਏ। ਮੱਖਣ ਸ਼ਾਹ ਜੀ ਤੂੰ ਚੱਲਿਆ ਭਾਈ, ਸਾਡੀ ਵੀ ਤਿਆਰੀ ਹੈ, ਸਮਝ ਅਸੀਂ ਵੀ ਨੀ ਹੁਣ ਇੱਥੇ ਰਹਿਣਾ ਚਾਹੁੰਦੇ ਹਾਂ।
ਜਨਨੀ ਸੋ ਤਬ ਕੀਨ ਉਚਾਰ,
ਤੇ ਫਿਰ ਮਾਤਾ ਨਾਨਕੀ ਜੀ ਨੂੰ ਕਹਿ ਦਿੱਤਾ, ਮੱਖਣ ਸ਼ਾਹ ਨੂੰ ਕਹਿ ਦਿੱਤਾ ਸੀ ਵੀ ਬਿਆਸ ਤੋਂ ਪਾਰ ਅੱਗੇ ਸਤਲੁਜ ਤੋਂ ਵੀ ਅੱਗੇ ਲੰਘ ਜਾਣਾ ਇਹ ਦੋ ਦਿਨ, ਉੱਥੇ ਕਿਤੇ ਕੋਈ ਨਿਵਾਸ ਕਰਾਂਗੇ ਜਾ ਕੇ, ਐਸਾ ਸਤਿਗੁਰਾਂ ਨੇ ਬਚਨ ਕਰ ਦਿੱਤਾ।
ਅਪਰ ਗ੍ਰਾਮ ਬਸ ਵੋ ਅਬ ਬਣੇ।
ਮਾਤਾ ਨਾਨਕੀ ਜੀ ਨੂੰ ਪਤਾ ਚੱਲ ਗਿਆ ਵੀ ਹੋਰ ਨਗਰ ਵਿੱਚ ਜਾਣ ਵਾਸਤੇ ਇਹਨਾਂ ਨੇ ਵਿਚਾਰ ਕਰ ਲਿਆ ਹੈ।
ਦਵੈਸ਼ੀ ਦਵੈਸ਼ ਕਰ ਚੇਤ ਘਣੇ,
ਕਿਉਂਕਿ ਦਵੈਸ਼ ਕਰਨ ਵਾਲੇ ਲੋਕ ਬਹੁਤ ਦਵੈਸ਼ ਕਰਦੇ ਹਨ ਇੱਥੇ।
ਇਤਿਹਾਸਕ ਕਹਿ ਕਹਿ ਸੰਗ ਮਾਤ,
ਇਤਿਹਾਸਕ ਇਹੋ ਜਿਹੇ ਵਚਨ ਕਹਿ ਕੇ ਮਾਤਾ ਜੀ ਦੇ ਪ੍ਰਤੀ
ਸੁਭਤੇ ਸਤਿਗੁਰੂ ਦਿੱਤੀ ਸੋ ਰਾਤ,
ਰਾਤ ਨੂੰ ਆਰਾਮ ਕੀਤਾ ਮਹਾਰਾਜ ਸਾਹਿਬ ਜੀ ਨੇ, ਸੁਖ ਆਰਾਮ ਕੀਤਾ ਸਿੱਖਾਂ ਨੇ ਵੀ।
ਸਹੀ ਪ੍ਰਭਾਤ ਸੋਚ ਸਭ ਕੀਨ,
ਸਵੇਰ ਵੇਲਾ ਹੋਇਆ ਪ੍ਰਭਾਤ ਸਮਾ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ ਇਸ਼ਨਾਨ ਕੀਤਾ ਹੈ।
ਮੱਜਨ ਕਰੂ ਪਹਿਰ ਪਾਟ ਲੀਨ,
ਤੇ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ। ਇਹ ਸਾਧ ਜੀ ਵਸਤਰ ਪਹਿਨੇ ਆ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਸਾਧ ਸੀ। ਜਦੋਂ ਬਾਕੀ ਦੇ ਅਨਮਤਾਂ ਦੇ ਗ੍ਰੰਥ ਵੀ ਦੇਖਦੇ ਹਾਂ, ਗੁਰਬਾਣੀ ਚ ਤਾਂ ਥਾਂ ਥਾਂ ਆਉਂਦਾ ਹੀ ਆਉਂਦਾ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਰਹੂਗਾ। ਤੇ ਹੋਰ ਗ੍ਰੰਥਾਂ ਦੇ ਵਿੱਚ ਇੱਥੇ ਤੱਕ ਸਾਧ ਜੀ ਲਿਖਿਆ ਹੈ ਕਿ ਅਸ਼ਨਾਤਾ ਸੰਬੰਧ ਭੁਕਤੀ ਅਜਿਪੀ ਪੈ ਸੁਰਣ ਤਮ, ਕਹਿੰਦੇ ਜਿਹੜਾ ਇਸ਼ਨਾਨ ਕਰਨ ਤੋਂ ਬਿਨਾ ਹੀ ਖਾਣਾ ਪੀਣਾ ਹੈ ਉਹਦਾ ਬੜਾ ਭਾਰੀ ਦੋਸ਼ ਦੱਸਿਆ ਗ੍ਰੰਥ ਵਿੱਚ, ਵੇਦਾਂ ਸ਼ਾਸਤਰਾਂ ਚ ਤਾਂ ਪਾਪ ਦੱਸਿਆ ਇੱਕ ਕਿਸਮ ਦਾ। ਅਸੰਗ ਨਾਤਾ ਸੰਬਲਨ ਭੁੰਕਤੀ ਜਾਂਦੀ ਭਜਪੀ ਪੈ ਸੁਰਾਉਣ, ਦੋ ਚੀਜ਼ਾਂ ਕਹੀਆਂ ਨੇ ਇੱਥੇ ਕਿ ਇਸ਼ਨਾਨ ਤੋਂ ਬਿਨਾਂ ਇਹ ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ। ਇਸ਼ਨਾਨ ਕਰਨ ਵਾਲਾ ਤਾਂ ਦੇਖੋ ਰੱਬ ਦਾ ਨਾਮ ਲਏਗਾ, ਥੋੜਾ ਲਵੇ ਵਾਲਾ ਲਵੇ ਉਹਨੇ ਲੈਣੇ ਨੇ। ਜੇ ਕੋਈ ਇਸ਼ਨਾਨ ਬਣਾ ਕਰੇ ਰੱਬ ਦਾ ਨਾਮ ਨਾ ਲਵੇ, ਕਹਿੰਦੇ ਫਿਰ ਉਹ ਇਹ ਨਾ ਸਮਝੇ ਵੀ ਉਸਨੇ ਦੁੱਧ ਪੀਤਾ ਹੈ, ਇਹ ਨਾ ਸਮਝੇ ਵੀ ਉਹਨੇ ਅੰਨ ਖਾਧਾ ਹੈ। ਬਹੁਤ ਕਰੜਾ ਸ਼ਬਦ ਕਿਹਾ, ਅਸੰਗ ਨਾਤਾ ਅਸੰਗ ਮਲੰਗ ਭੁੰਕਤੀ, ਉਹਨੇ ਤਾਂ ਮੈਲ ਖਾ ਲਈ ਹੈ, ਮੈਲ ਗੰਦਗੀ ਖਾ ਲਈ ਹੈ, ਤੇ ਉਹਨੇ ਦੁੱਧ ਨਹੀਂ ਪੀਤਾ, ਉਹਨੇ ਤਾਂ ਕਿਸੇ ਪਸ਼ੂ ਪੰਛੀ ਦਾ ਖੂਨ ਪੀ ਲਿਆ ਹੈ। ਪੈ ਦੁੱਧ ਨੂੰ ਕਹਿੰਦੇ ਨੇ ਸੰਸਕ੍ਰਿਤ, ਅਜਿਹੀ ਪੈ ਸੁਰਾਉਣ ਤੰਗ। ਹਾਂ, ਤਿੰਨ ਹਾਲਤਾਂ ਵਿੱਚ ਇਸ਼ਨਾਨ ਤੋਂ ਬਿਨਾਂ ਖਾਣਾ ਵਾਜਬ ਹੈ, ਕੋਈ ਦੋਸ਼ ਨਹੀਂ। ਤਿੰਨ ਹਾਲਤਾਂ ਵਿੱਚ ਤਿੰਨ ਨੂੰ ਛੋਟ ਹੈ। ਇੱਕ ਤਾਂ ਸਾਧ ਸਿੰਘ ਜੀ ਅਤਿਅੰਤ ਸਰੀਰ ਜਿਹੜਾ ਹੈ ਬੁੱਢਾ ਹੋ ਗਿਆ ਹੋਵੇ, ਕਮਜ਼ੋਰ ਹੋ ਗਿਆ ਸਰੀਰ, ਇਸ਼ਨਾਨ ਨਹੀਂ ਹੁੰਦਾ ਉਹਨੂੰ, ਕੋਈ ਪਾਪ ਨਹੀਂ, ਉਹ ਬਿਨਾਂ ਹੀ ਇਸ਼ਨਾਨ ਤੋਂ ਖਾ ਪੀ ਸਕਦਾ, ਦੋਸ਼ ਤੋਂ ਰਹਿੰਦਾ। ਇੱਕ ਉਮਰ ਭਾਵੇਂ ਜਵਾਨ ਹੀ ਹੋਵੇ, ਘਰ ਬੰਦਾ ਬਿਮਾਰ ਹੋ ਗਿਆ ਹੋਵੇ, ਬਿਮਾਰੀ ਦੀ ਹਾਲਤ ਦੇ ਵਿੱਚ ਵੀ ਛੋਟ ਹੈ। ਤੀਸਰਾ ਹੈ ਬੱਚਾ, ਬੱਚੇ ਨੂੰ ਕੋਈ ਪਾਪ ਨਹੀਂ ਇਸ਼ਨਾਨ ਤੋਂ ਬਿਨਾਂ ਖਾ ਸਕਦਾ, ਨਿੱਕਾ ਬੱਚਾ ਜਿਹੜਾ। ਬਾਕੀ ਮਨੁੱਖ ਨੂੰ ਕੋਈ ਹੀਲ ਹੁਜਤ ਕਰਨ ਦੀ ਲੋੜ ਨਹੀਂ, ਉਹਦੇ ਤੇ ਇਹ ਧਰਮ ਦਾ ਵਿਧਾਨ ਲਾਗੂ। ਤੇ ਇਸ ਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਬੜਾ ਮਹਾਤਮਾ ਲਿਖਿਆ ਹੈ, ਇੱਕ ਇੱਕ ਘੜੀ ਦੇ ਨਾਲ ਮਹਾਤਮਾ ਦਾ ਵੀ ਬੜਾ ਦਰਸਾਇਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ। ਇਸ ਤੋਂ ਇਲਾਵਾ ਕਦੇ ਸਮਾਂ ਸੀ ਸਾਧ ਸਿੰਘ ਜੀ, ਇਹ ਪੈਰਿਸ ਦੇ ਵਿੱਚ ਬਹੁਤ ਪੁਰਾਣੀ ਗੱਲ ਹੈ, ਮੈਂ ਇੱਕ ਪੋਥੀ ਚ ਪੜ੍ਹੀ ਸੀ, ਇਹ ਪੈਰਿਸ ਦੇ ਵਿਗਿਆਨੀਆਂ ਨੇ, ਇਹ ਪੁਰਾਣੀ ਉਹਨਾਂ ਦੀ ਖੋਜ ਸੀ, ਉਹਨਾਂ ਨੇ ਸਿਹਤ ਤੰਦਰੁਸਤ ਰੱਖਣ ਵਾਸਤੇ ਖੋਜ ਕੀਤੀ ਸਿਹਤ ਵਿਗਿਆਨੀਆਂ, ਤੇ ਉਹਦੇ ਵਿੱਚ ਜਿਹੜਾ ਸਾਧ ਸਿੰਘ ਜੀ ਉਹਨਾਂ ਨੇ ਸਿਹਤ ਵਿਗਿਆਨੀਆਂ ਰਿਜ਼ਲਟ ਕੱਢਿਆ, ਹੈਰਾਨੀ ਦੀ ਗੱਲ ਹੈ ਵੀ ਨਿਰੋਲ ਹੀ ਗੁਰਮਤ ਦੇ ਨਾਲ ਤੇ ਧਰਮ ਦੇ ਨਾਲ ਮਿਲਣ ਵਾਲਾ। ਉਹਨਾਂ ਨੇ ਖੋਜ ਕੀਤੀ ਸਰੀਰ ਦੇ ਉੱਤੇ ਇਹਨੂੰ ਤੰਦਰੁਸਤ ਰੱਖਣ ਵਾਸਤੇ, ਇਹ ਇੰਨੀ ਬਰੀਕ ਖੋਜ ਕੀਤੀ ਵੀ ਸਾਡਾ ਜਿਹੜਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹ ਤਾਂ ਪਤਾ ਹੀ ਹੈ, ਸਾਰੀ ਦੁਨੀਆਂ ਨੂੰ ਪਤਾ, ਵਿਗਿਆਨੀਆਂ ਨੂੰ ਵੀ, ਤੇ ਗੁਰੂ ਸਾਹਿਬ ਨੇ ਤਾਂ ਚੈਲੰਜ ਕੀਤਾ ਉਹਨਾਂ ਵਿਗਿਆਨੀਆਂ ਨੂੰ, ਕਹਿੰਦੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਊਗਾ। ਇਹ ਸਾਇੰਸਦਾਨ ਵਿਗਿਆਨੀ ਕੋਈ ਛੇਵਾਂ ਤੱਤ ਹੀ ਬਣਾ ਕੇ ਦਿਖਾ ਦੇਣ, ਪੰਜ ਤਾਂ ਵਾਹਿਗੁਰੂ ਨੇ ਬਣਾਏ ਨੇ। ਤੇ ਉਹਨਾਂ ਨੇ ਪੰਜ ਤੱਤਾਂ ਦੇ ਬਣੇ ਹੋਏ ਸਰੀਰ ਤੇ ਬੜੀਆਂ ਬਰੀਕ ਅੱਖਾਂ ਨਾਲ ਵੇਖਿਆ, ਤੇ ਉਹਨਾਂ ਨੇ ਆਪਣੀਆਂ ਮਸ਼ੀਨਾਂ ਦੇ ਨਾਲ ਟੈਸਟ ਕੀਤਾ, ਆਪਣੇ ਵਿਗਿਆਨ ਦੇ ਤਰੀਕਿਆਂ ਨਾਲ ਟੈਸਟ ਕੀਤਾ। ਉਹ ਕਹਿੰਦੇ ਵੀ ਸਰੀਰ ਦੇ ਵਿੱਚ ਚਾਰ ਤੱਤ ਜਿਹੜੇ ਹਨ ਉਹ ਸੁੰਨ ਅਵਸਥਾ ਵਿੱਚ ਹੋ ਜਾਂਦੇ ਨੇ। ਸੁੰਨ ਅਵਸਥਾ ਜਿਵੇਂ ਕੋਈ ਬੰਦਾ ਸੌਂ ਜਾਵੇ, ਆਉਣਾ ਅਲੱਗ ਬਾਤ ਹੈ, ਮਰ ਜਾਣਾ ਅਲੱਗ ਬਾਤ ਹੈ। ਸੁੱਤੇ ਨੂੰ ਜਦ ਮਰਜ਼ੀ ਜਗਾ ਦਿਓ। ਉਹ ਕਹਿੰਦੇ ਵੀ ਚਾਰ ਤੱਤ ਜਿਹੜੇ ਨਾ ਉਹ ਸੁੰਨ ਅਵਸਥਾ ਚ ਹੋ ਜਾਂਦੇ ਨੇ, ਕਿਰਿਆਹੀਣ ਹੋ ਜਾਂਦੇ ਨੇ, ਵੀ 2 ਘੰਟੇ 24 ਮਿੰਟ ਇੱਕ ਤੱਤ ਪੂਰਾ ਜਾਗਰਤ ਵਿੱਚ ਰਹਿੰਦਾ ਹਰ ਵੇਲੇ, ਬਾਕੀ ਫਿਰ ਰਾਉਂਡ ਲਾਉਂਦੇ ਰਹਿੰਦੇ ਨੇ ਸਾਰੇ ਬਦਲ ਬਦਲ ਕੇ। ਇਹ ਪੈਰਿਸ ਦੇ ਵਿੱਚ ਤਜਰਬੇ ਹੋਏ, ਬਹੁਤ ਪੁਰਾਣੀ ਸਦੀਆਂ ਪੁਰਾਣੀ ਬਾਤ ਹੈ। ਉਹਨਾਂ ਨੇ ਫਿਰ ਇਹ ਕੀਤਾ ਵੀ ਰਾਤ ਦੇ 1:11 ਤੋਂ ਇਹ ਸਰੀਰ ਦੇ ਵਿੱਚ ਜਲ ਤੱਤ ਦਾ ਜਾਗਰਤ ਰੂਪ ਦੇ ਵਿੱਚ ਪੂਰੀ ਚੇਤਨਾ ਦੇ ਸਹਿਤ ਹੁੰਦਾ ਪਾਣੀ ਸਾਡੀ ਬਾਡੀ ਵੱਲ। 1:11 ਤੋਂ ਸ਼ੁਰੂ ਹੁੰਦਾ, 3:35 ਤੱਕ ਇਸ ਤੱਤ ਦਾ ਪੂਰਾ ਚੇਤਨਾ ਵਿੱਚ ਪਹਿਰਾ ਰਹਿਣਾ ਸਾਡੇ ਸਰੀਰ। ਵਿਗਿਆਨੀ ਕਹਿੰਦੇ ਨੇ ਵੀ ਜੇ 1:11 ਤੋਂ 3:35 ਦੇ ਵਿੱਚ ਵਿੱਚ ਭਾਵੇਂ 1 ਮਿੰਟ ਰਹਿੰਦੇ, 3:35 ਨਾ ਹੁਣ 34 ਮਿੰਟ ਹੀ ਹੋਣ ਭਾਵੇਂ, ਇਸ਼ਨਾਨ ਹੋ ਜਾਵੇ। ਕਹਿੰਦੇ ਉਹ ਇਸ਼ਨਾਨ ਸਾਡੇ ਸਰੀਰ ਦੇ ਲਈ ਵਰਦਾਨ ਸਾਬਤ ਹੋਏਗਾ ਤੇ ਉਹ ਸਰੀਰ ਨੂੰ ਤੰਦਰੁਸਤੀ ਐਸੀ ਦੇਗਾ, ਕੋਈ ਦਵਾਈ ਨਹੀਂ ਇੰਨੀ ਕੰਮ ਕਰੇਗੀ ਬਾਡੀ ਨੂੰ ਜਿੰਨਾ ਉਹ ਇਸ਼ਨਾਨ ਕੰਮ ਕਰੇਗਾ। ਇਹ ਸਿਹਤ ਵਿਗਿਆਨੀਆਂ ਦਾ ਮਤ ਹੈ, ਪਰ ਮਿਲਦਾ ਸਾਡੇ ਧਰਮ ਦੇ ਨਾਲ ਹੈ। ਤੇ ਫਿਰ ਉਹ ਦੇਖੋ ਹੈਰਾਨੀ ਦੀ ਗੱਲ ਇਹ ਹੈ ਕਿ ਤਰਤੀਬ ਦੇਖੋ ਕੈਸੀ ਆ। ਉਸ ਤੋਂ ਬਾਅਦ ਉਹ ਕਹਿੰਦੇ ਨੇ ਇਹ ਤੱਤ ਦੀ ਡਿਊਟੀ ਸਮਾਪਤ ਹੋ ਗਈ, 3:35 ਤੋਂ ਸਾਡੇ ਸਰੀਰ ਵਿੱਚ ਆਕਾਸ਼ ਤੱਤ ਜਿਹੜੀ ਉਹ ਚੇਤਨਾ ਵਿੱਚ ਹੋ ਜਾਣਾ। 2 ਘੰਟੇ 24 ਮਿੰਟ ਉਹਦਾ ਪਹਿਰਾ ਰਹਿਣਾ। ਫਿਰ ਤੇ ਉਹਦੇ ਵਿੱਚ ਕਹਿੰਦੇ ਕੋਈ ਵੀ ਬੰਦਾ ਜਿਸਨੇ ਦਿਮਾਗੀ ਸ਼ਾਂਤੀ ਲੈਣੀ ਹੈ, ਉਹ ਕਹਿੰਦੇ ਵੀ ਇਹ ਨੇਤਰ ਬੰਦ ਕਰਕੇ ਆਰਾਮ ਦੇ ਨਾਲ ਬਹਿ ਜਾਏ, ਕਹਿੰਦੇ ਉਹਦੀ ਬਿਰਤੀ ਜਿਹੜੀ ਹੈ ਸੁੰਨ ਅਵਸਥਾ ਚ ਨੂੰ ਜਾਊਗੀ, ਕਿਉਂਕਿ ਤੱਤ ਦਾ ਪ੍ਰਭਾਵ ਰਹਿਣਾ ਉਧਰ ਨੂੰ, ਸਰੀਰ 5 ਤੱਤਾਂ ਦਾ। ਹੁਣ ਦੇਖੋ ਭਾਈ ਕੀ ਅਸਰ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਪਹਿਲਾਂ ਇਸ਼ਨਾਨ ਕਰਨਾ ਫਿਰ ਸਿਮਰਨਾ, ਤੇ ਇਸ ਤੋਂ ਬਾਅਦ ਫਿਰ ਉਹ ਅਗਲੇ ਤੱਤਾਂ ਦੀ ਗੱਲ ਕਰਦੇ ਹੈ ਕਿ 2 ਘੰਟੇ 24 ਮਿੰਟ ਆਕਾਸ਼ ਤੱਤ ਦੇ ਪਹਿਰੇ ਤੋਂ ਬਾਅਦ ਫਿਰ ਹਵਾ ਤੱਤ ਦਾ ਜਿਹੜਾ ਦੌਰ ਚੱਲ ਪੈਣਾ। ਉਹਦੇ ਵਿੱਚ ਕੀ ਕਰਨਾ ਚਾਹੀਦਾ ਮਨੁੱਖ ਨੂੰ, ਕਿਉਂਕਿ 3:35 ਤੋਂ 5:59 ਤੱਕ 1 ਮਿੰਟ ਰਹਿੰਦਾ ਹੋਵੇ 6 ਵਜਣ ਦੇ ਵਿੱਚ, ਉਦੋਂ ਤੱਕ ਸਾ ਸੀ ਆਕਾਸ਼ ਤੱਤ ਦੀ ਖੇਡ ਵਰਤਣੀ ਹੈ, ਇਹਦੇ ਵਿੱਚ ਸਮਾਧੀ ਲਾਉਣੀ, ਸਿਮਰਨ ਕਰਨਾ, ਮਨ ਦੀ ਇਕਾਗਰਤਾ ਵਧੇਗੀ ਇਹਦੇ ਵਿੱਚ। ਜਿਹੜਾ ਮਨ ਇਕਾਗਰ ਨਹੀਂ ਹੁੰਦਾ, ਐ 2.5 ਘੰਟੇ ਚ ਬਹਿਣ ਦਾ ਸੁਭਾਅ ਬਣਾ ਕੇ ਦੇਖੋ, ਨਾ ਕਰਿਆ ਫਿਰ ਤੁਸੀਂ ਅਲਾਂਬਾ ਦੇ ਦਿਓ ਵੀ ਇਹ ਤਾਂ ਗਲਤ ਗੱਲ ਸੀ ਜਿਹੜੀ ਪੋਥੀ ਵਾਲੀ ਹਰੀ ਸਿੰਘ ਨੇ ਸੁਣਾਈ ਹੈ, ਮੈਂ ਝੋਲੀ ਪਵਾ ਲੂੰਗਾ ਇਹ ਤੁਹਾਡੀ ਕੀਤੀ। ਪਰ ਇਹ ਥੋੜਾ ਵੀ ਇਕਾਗਰਤਾ ਸਮਾਧੀ ਬਣੀ ਬਣਾਈ ਕਿਸੇ ਨੇ ਦੇਣੀ ਆ, ਲੋਕਾਂ ਦਾ ਸੁਭਾਅ ਬਣ ਗਿਆ ਜਿਵੇਂ ਦੁਕਾਨ ਤੇ ਆਲੂ ਮਿਲ ਜਾਂਦੇ ਨਾ, ਇਹ ਸਮਾਧੀ ਵੀ ਐਂ ਮਿਲ ਜਾਵੇ। ਇਕਣ ਨੀ ਸਾਸ ਜੀ, ਆਪ ਖੁਦ ਕਰਨਾ ਪੈਣਾ। ਭੁੱਖ ਲੱਗੀ ਤਾਂ ਰੋਟੀ ਆਪ ਖਾਣੀ ਪੈਂਦੀ ਹੈ, ਬਿਮਾਰ ਹੋਏ ਤੋਂ ਦਵਾਈ ਗਵਾਂਢੀ ਨੀ ਖਾਂਦਾ ਹੁੰਦਾ, ਆਪ ਖਾਣੀ ਪੈਂਦੀ ਹੈ। 5:59 ਤੋਂ 8:23 ਤੱਕ ਜਿਹੜਾ ਸਮਾਂ ਹੈ ਇਹ ਫਿਰ ਹਵਾ ਤੱਤ ਦਾ, ਇਹਦੀ ਐਕਸਰਸਾਈਜ਼ ਲਿਖੀ ਹੋਈ ਹੈ ਉਹਨਾਂ ਨੇ। ਕਹਿੰਦੇ ਪ੍ਰਾਣ ਵਾਯੂ ਸ਼ੁੱਧ ਕਰਨ ਵਾਸਤੇ ਸੈਰ ਨੂੰ ਨਿਕਲੋ, ਜਲਦੀ ਜਲਦੀ ਤੁਰੋ ਤੇ ਲੰਮੇ ਲੰਮੇ ਸਾਹ ਲਓ। ਕਹਿੰਦੇ ਸਰੀਰ ਟਲੀ ਵਰਗਾ ਹੋ ਜੂ 24 ਘੰਟੇ ਵਾਸਤੇ, ਇਹਦੇ ਵਿੱਚ ਇਸ ਤਰ੍ਹਾਂ ਦਾ ਰੱਖਿਆ। 8:23 ਤੋਂ ਬਾਅਦ ਕਹਿੰਦੇ ਫਿਰ ਅਗਨ ਤੱਤ ਜਾਗਰਤ ਹੋ ਜਾਣੀ ਹੈ, ਉਹਦੇ ਵਿੱਚ ਕਹਿੰਦੇ ਫਿਰ ਖਾਣਾ ਖਾਣਾ ਚਾਹੀਦਾ। 2 ਘੰਟੇ 24 ਮਿੰਟ ਦੇ ਵਿੱਚ ਵਿੱਚ ਖਾ ਲਵੇ, ਚੂਰਨ ਲੈਣ ਦੀ ਲੋੜ ਨਹੀਂ, ਜਠਰ ਅਗਨੀ ਪੂਰੀ ਕੰਮ ਕਰਦੀ ਹੋਊਗੀ ਉਸ ਵੇਲੇ। ਸੋ ਇਸ ਤਰ੍ਹਾਂ ਸਾਲ ਸੀ। ਉਸ ਤੋਂ ਬਾਅਦ ਧਰਤੀ ਤੱਤ ਦੀ ਬਾਤ ਹੈ, ਇਹ ਉਹਦੇ ਵਿੱਚ ਸੌਣ ਦੀ ਬਾਤ ਹੈ, ਪਰ ਹੁਣ ਇਹ ਸੌਣ ਵਾਲੀ ਗੱਲ ਨਹੀਂ ਵੇਚ ਆ ਸਕਦੀ ਆਪਣੇ, ਨਾ ਤੁਹਾਡੇ ਨਾ ਮੇਰੇ। ਤੇ ਇਹ ਜਿਹੜਾ 12 ਘੰਟੇ ਦੇ ਵਿੱਚ ਸਾਰੇ ਤੱਤਾਂ ਦਾ ਇੱਕ ਰਾਉਂਡ ਹੈ, ਤੇ ਉਹਨਾਂ ਲੋਕਾਂ ਨੇ ਉਸ ਵੇਲੇ ਵਿਗਿਆਨ ਦੁਆਰਾ ਇਹ ਸਿੱਧ ਕੀਤਾ, ਉਹਦੇ ਅਨੁਸਾਰ ਲੋਕ ਜਿਹੜੀ ਪਰਜਾ ਸੀ ਕੁਝ ਸਮਾਂ ਪੈਰਿਸ ਦੇ ਵਿੱਚ ਲੋਕ ਐਸਾ ਕਰਦੇ ਰਹੇ। ਤੇ ਉੱਥੇ ਉਹ ਪੋਥੀ ਚ ਇਹ ਲਿਖਿਆ ਵੀ ਉਦੋਂ ਇੱਕ ਵੀ ਬੰਦਾ ਬਿਮਾਰ ਨਹੀਂ ਸੀ ਹੁੰਦਾ। ਲੋ ਬਿਮਾਰੀਆਂ ਤਾਂ ਅਸੀਂ ਆਪਣੇ ਆਪ ਖਾਣਿਆਂ ਦੁਆਰਾ ਸਹੇੜੀਆਂ ਨੇ, ਖਾਣੇ ਤਾਂ ਅਸੀਂ ਜ਼ਹਿਰ ਬਣਾ ਲਏ। ਕਿਹੜਾ ਖਾਣਾ ਜਿਹੜਾ ਅਸੀਂ ਸ਼ੁੱਧ ਰਹਿਣ ਦਿੱਤਾ? ਦੁੱਧ ਸ਼ੁੱਧ ਰਹਿ ਗਿਆ, ਜਿਹਦੋਂ ਬਿਨਾਂ ਸਰੇ ਨਹੀਂ ਸਕਦਾ। ਇਹ ਜਿੰਨੀਆਂ ਵੀ ਸਬਜ਼ੀਆਂ ਭਾਜੀਆਂ ਨੇ, ਕੀ ਉਹਨਾਂ ਤੇ ਸਪਰੇਅ ਨਹੀਂ ਹੁੰਦੀ? ਅੰਨ ਤੇ ਸਪਰੇਅ ਨਹੀਂ ਹੁੰਦੀ? ਜ਼ਹਿਰ ਤਾਂ ਮਨੁੱਖ ਨੇ ਆਪ ਪੈਦਾ ਕਰ ਲਈ। ਤੇ ਇੱਕ ਮੇਰਾ ਫੁਰਨ ਹੈ, ਮੈਂ ਉਸ ਨਗਰ ਚ ਜਾਣਾ ਚਾਹੁੰਦਾ। ਇਹ ਕਿਤੇ ਮੀਡੀਆ ਵਾਲਿਆਂ ਨੇ ਉਹ ਪਿੰਡ ਦੀ ਖਬਰ ਦਿੱਤੀ ਸੀ ਕਿ ਉਸ ਪਿੰਡ ਦੇ ਵਿੱਚ 25 ਸਾਲ ਹੋ ਗਏ ਕਦੇ ਡਾਕਟਰ ਨਹੀਂ ਆਇਆ। ਮੈਂ ਬੜਾ ਹੈਰਾਨ ਹੋਇਆ ਵੀ ਇਹਦਾ ਮਤਲਬ ਲੋਕ ਇੰਨੀ ਬੇਇਨਸਾਫੀ ਹੈ ਵੀ 25 ਸਾਲ ਚ ਡਾਕਟਰ ਹੀ ਨਹੀਂ ਗਿਆ ਉੱਥੇ। ਕੋਈ ਗਰੀਬ ਬੰਦੇ ਹੋਣਗੇ, ਉਹਨਾਂ ਦੀ ਫੀਸ ਨਹੀਂ ਦੇ ਹੁੰਦੀ ਹੋਣੀ। ਉਹਨਾਂ ਨੇ ਫਿਰ ਹੇਠਾਂ ਦਿੱਤਾ ਪੂਰੀ ਡਿਟੇਲ ਕਿ 25 ਸਾਲ ਚ ਬਿਮਾਰ ਨਹੀਂ ਹੋਇਆ ਕੋਈ ਤਾਂ ਨਹੀਂ ਆਇਆ ਡਾਕਟਰ। ਫਿਰ ਹੋਰ ਹੈਰਾਨੀ ਹੋਈ ਵੀ ਇਹ ਕੀ ਗੱਲ ਹੋਈ। ਕਹਿੰਦੇ 25 ਸਾਲ ਦੇ ਵਿੱਚ ਉੱਥੇ ਕਿਸੇ ਦੇ ਵੀ ਚੁੱਲ੍ਹੇ ਚ ਅੱਗ ਨਹੀਂ ਬਲੀ। ਦੇਖੋ ਸਾਰੀਆਂ ਹੈਰਾਨੀ ਵਾਲੀਆਂ ਗੱਲਾਂ ਨੇ। ਕਿਉਂ? ਕਹਿੰਦੇ ਮਨੁੱਖ ਨੇ ਅੰਨ ਪਕਾ ਕੇ ਨਹੀਂ ਖਾਧਾ, ਕੱਚੀਆਂ ਸਬਜ਼ੀਆਂ ਜਿਹੜੀਆਂ ਪੈਦਾ ਕਰ ਕਰਕੇ ਖਾਧੀਆਂ ਤੇ ਕੋਈ ਬਿਮਾਰੀ ਨਹੀਂ ਹੋਇਆ। ਇਸ ਕਰਕੇ ਹੁਣ ਜੀਭ ਦੇ ਸਵਾਦ ਨੇ ਪਟ ਦਿੱਤੇ। ਅਸੀਂ ਜੀਭ ਦੇ ਸਵਾਦ ਵਾਸਤੇ ਮਿਹਤੇ ਦੇ ਨਾਲ ਇੰਨੀ ਬੇਇਨਸਾਫੀ ਕਰ ਲੈਂਦੇ ਹਾਂ। ਤੇ ਇਸ ਕਰਕੇ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆ, ਜਿਤ ਖਾਧੇ ਤਨ ਪੀੜੀਆ, ਉਹ ਕਿਉਂ ਖਾਣਾ ਖਾਣਾ? ਮਨ ਮੈਂ ਚਲੇ ਵਿਕਾਰ। ਅੰਮ੍ਰਿਤ ਵੇਲੇ ਸਤਿਗੁਰੂ ਉੱਠਦੇ ਹੈ ਤੇ ਸਿੱਖ ਉੱਠਦੇ ਨੇ, ਇਸ਼ਨਾਨ ਕਰਦੇ ਨੇ। ਇਹ ਵਿਗਿਆਨ ਦੀ ਰੋਹ ਰੀਤ ਦੇ ਨਾਲ ਵੀ ਦੇਖੇ, ਜਿਹੜੀ ਸਿੱਖੀ ਦੀ ਪਰੰਪਰਾ ਉਹ ਤਾਂ ਹੈ ਹੀ, ਧਰਮ ਦੀ ਪਰੰਪਰਾ ਹੈ। ਬ੍ਰਹਮ ਮੁਹੂਰਤ ਉੱਠੇ ਨਰ ਚਿਤਵੈ ਇਤੀ ਵਾਤ, ਬ੍ਰਹਮ ਮੁਹੂਰਤ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣ ਦਾ। ਤੇ ਉਹਦੇ ਵਿੱਚ ਸੋਚੇ ਕੋ ਮੈਂ ਬ੍ਰਹਮ ਕੋ ਕੌਣ ਸ਼ਕਤ ਕੋ ਜਾਤ, ਮੈਂ ਕੌਣ ਹਾਂ, ਬ੍ਰਹਮ ਕੀ ਹੈ, ਕਿਹੜੀ ਸ਼ਕਤੀ ਨੇ ਮੈਨੂੰ ਪੈਦਾ ਕੀਤਾ, ਇਹ ਜੀਵਨ ਤੋਂ ਬਾਅਦ ਮੈਂ ਕਿੱਥੇ ਜਾਣਾ। ਕਹਿੰਦੇ ਇਹ ਗੱਲਾਂ ਅੰਮ੍ਰਿਤ ਵੇਲੇ ਉੱਠ ਕੇ ਸੋਚ ਤਾਂ ਕਿ ਤੇਰਾ ਸਾਰਾ ਦਿਨ ਦਿਮਾਗ ਦਰੁਸਤ ਰਹੇ, ਤੈਨੂੰ ਮੌਤ ਇੱਕ ਵਾਰੀ ਚੇਤੇ ਆ ਜਾਏ, ਗਲਤੀ ਨਾ ਤੂੰ ਕਰੇ ਕੋਈ। ਇਸ ਕਰਕੇ ਹੁਣ ਅੱਗੇ ਦੱਸਦੇ ਹਨ ਜੇ
ਮਾਤ ਨਾਨਕੀ ਲੱਗ ਸਭ ਬਾਤ।
ਮਾਤਾ ਨਾਨਕੀ ਜੀ ਨੂੰ ਜਦੋਂ ਪਤਾ ਚੱਲਿਆ ਵੀ ਮੇਰੇ ਪੁੱਤਰ ਨੇ ਬਾਬਾ ਬਕਾਲਾ ਨਗਰੀ ਜਿਹੜੀ ਛੱਡਣ ਦਾ ਮਨ ਬਣਾ ਲਿਆ ਹੈ,
ਨਹਿਰ ਹੈ ਕੀ ਮਰਜੀ ਤਾਤ,
ਮੇਰੇ ਪੁੱਤਰ ਦੀ ਤਾਤ ਨਾ ਪੁੱਤਰ ਦਾ, ਮੇਰੇ ਪੁੱਤਰ ਦੀ ਹੁਣ ਇੱਥੇ ਰਹਿਣ ਦੀ ਮਰਜ਼ੀ ਨਹੀਂ ਹੈ।
ਕਰਕੇ ਵਸਤੂ ਸਰਬ ਸੰਭਾਏ,
ਘਰ ਦੀਆਂ ਵਸਤੂਆਂ ਮਾਤਾ ਜੀ ਸੰਭਾਲਣ ਲੱਗੀ। ਸਿਆਣਿਆਂ ਨੂੰ ਜ਼ਿਆਦਾ ਫਿਕਰ ਹੁੰਦਾ ਹੈ, ਸਿਆਣੇ ਸਰੀਰਾਂ ਨੂੰ, ਜਿੰਨਾ ਅੱਜ ਕੱਲ ਜਿਹੜੇ ਨਵੇਂ ਸਰੀਰ ਨੇ ਬੱਚੇ ਬੱਚੀਆਂ, ਇਹਨਾਂ ਨੂੰ ਨੀ ਜ਼ਿਆਦਾ ਪਰਵਾਹ ਹੈ। ਮੈਂ ਤਾਂ ਹੈਰਾਨ, ਕਈ ਵਾਰੀ ਇਹੋ ਜੇ ਇੱਕ ਮਹਾਤਮਾ ਸੀ ਸੰਤ ਬਾਬਾ ਜਰਨੈਲ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਅੰਮ੍ਰਿਤ ਸੰਚਾਰ ਉੱਥੇ ਕੀਤਾ ਸੀ, ਸਾਡੇ ਇਲਾਕੇ 'ਚ ਪੈਂਦਾ ਪਿੰਡ ਸੈਂਪਲੀ ਪਿੰਡ, ਬਾਬਾ ਜੈਮਲ ਸਿੰਘ ਜੀ ਸੀ ਉੱਥੇ ਦੇ, ਬੜੀ ਕਰਨੀ ਵਾਲੇ ਸਾਧੂ ਸੀ, ਦੇਸ਼ ਦੇ ਗ੍ਰਹਿ ਮੰਤਰੀ ਕੀ ਪ੍ਰਾਈਮ ਮਿਨਿਸਟਰ ਕੀ ਸਾਰੇ ਉਹਨਾਂ ਦੀ ਰਾਸ਼ਟਰਪਤੀ ਤੱਕ ਵੀ ਉਹਨਾਂ ਦੇ ਚਰਨ ਪਸਦੇ ਸੀ। ਬਹੁਤ ਉੱਤਮ ਕਮਾਈ, 109 ਵਰਿਆਂ ਦੀ ਉਮਰ ਹੋ ਕੇ ਸੰਸਾਰ ਤੋਂ ਗਏ ਹੈ। ਤੇ ਉਹ ਇੱਕ ਦਿਨ ਉਹਨਾਂ ਦਾ ਸੇਵਕ ਅੱਗ ਬਾਲਣ ਲੱਗਿਆ, ਪਿੱਛੋਂ ਸੰਤ ਆ ਗਏ, ਉਹਨੇ ਦੇਖਿਆ ਹੈ ਨੀ ਅੱਗ ਬਾਲਣ ਵਾਲੇ ਨੇ, ਉਹ ਉਹਨੂੰ ਖੜ ਕੇ ਸੰਤ ਦੇਖਣ ਲੱਗੇ ਵੀ ਅੱਗ ਕਿਵੇਂ ਬਾਲਦਾ ਲੰਗਰ ਦੀ। ਉਹਨੇ ਚੱਕਿਆ ਮਿੱਟੀ ਦੇ ਤੇਲ ਦੀ ਬੋਤਲ, ਬਗ ਬਗ ਕਰਕੇ ਉਹ ਗੋਹੇ ਤੇ ਸੱਟੀ ਤੇ ਤੀਲੀ ਜਾ ਲੱਗਿਆ ਲਾਉਣ। ਸੰਤਾਂ ਨੇ ਪਿੱਛੋਂ ਆ ਕੇ ਮਾਰਿਆ ਧੱਕਾ, ਕਹਿੰਦੇ ਤਾਂ ਡੇਰਾ ਉਜਾੜਨਾ। ਕਹਿੰਦੇ ਮੈਂ ਤਾਂ ਸਾਰੀ ਉਮਰ ਬੋਤਲ ਦੇ ਵਿੱਚ ਤੀਲਾ ਪਾ ਕੇ ਉਹਨੂੰ ਅੱਗ ਲਾਉਂਦਾ ਰਿਹਾ, ਤੂੰ ਬੋਤਲ ਇਹ ਢੇਰੀ ਕਰ ਦਿੱਤੀ ਹੈ। ਇੰਨਾ ਸਮਝਾਉਂਦਾ ਸੀ ਪੁਰਾਣੇ ਸਾਧੂਆਂ ਚ, ਕਿੱਥੇ ਰਹਿ ਗਿਆ ਸੰਜਮ? ਹੁਣ ਚੀਜ਼ ਖਰਾਬ ਹੋ ਗਈ, ਹੋਰ ਲੈ ਆਵਾਂਗੇ, ਕੋਈ ਬਾਤ ਨਹੀਂ। ਇਹ ਸੰਜਮ ਸੀ। ਤੇ ਹੁਣ ਮਾਤਾ ਜੀ ਸੰਜਮ ਦੇ ਨਾਲ ਆਪਣਾ ਸਾਰਾ ਘਰ ਦਾ ਸਮਾਨ ਜਿਹੜਾ ਉਹ ਇਕੱਠਾ ਕਰ ਰਹੇ ਹਨ।
ਤ੍ਰਿੰਕਾਲ ਕੀ ਬਸਤ ਜੋ ਹਾਏ,
ਜਿਹੜੀ ਬਹੁਤ ਦੇਰ ਦੀਆਂ ਵਸਤੂਆਂ ਜਿਹੜੀਆਂ ਘਰ ਦੇ ਵਿੱਚ ਜੋੜ ਜੋੜ ਕੇ ਰੱਖੀਆਂ ਸਨ,
ਨਹਿਚਰ ਚਹਿਤ ਤਿਆਗ ਵੀ ਗ੍ਰਾਮੋ,
ਤੇ ਹੁਣ ਚਿੱਤ ਨਹੀਂ ਚਾਹੁੰਦਾ ਮਾਤਾ ਜੀ ਦਾ, ਇੱਕ ਤਾਂ ਉਹ ਪੇਕਾ ਗ੍ਰਾਮ, ਦੂਸਰਾ ਸ਼ਰੀਕਾਂ ਤੋਂ ਕਲੇਸ਼ ਤੋਂ ਡਰਦਿਆਂ ਮਾਰਿਆਂ ਛੱਡਿਆ ਸੀ ਉਸ ਵੇਲੇ ਕੀਰਤਪੁਰ ਸਾਹਿਬ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ। ਹੁਣ ਇਹ ਜਗ੍ਹਾ ਵੀ ਛੱਡਣੀ ਪੈ ਗਈ, ਮਾਤਾ ਦਾ ਦਿਲ ਪੁੱਛਿਆ ਜਾਣੀਏ, ਮੈਂ ਤਾਂ ਆਪਣੇ ਪੇਕੇ ਜਗ੍ਹਾ ਆਈ ਸੀ, ਇਹ ਕਲੇਸ਼ ਦੇ ਕਾਰਨ ਮੇਰਾ ਪੁੱਤਰ ਇੱਥੇ ਨਹੀਂ ਰਹਿਣਾ ਚਾਹੁੰਦਾ।
ਬਦ ਪਾਸ਼ੇ ਬਾਸੇ ਕਰ ਧਾਮੋ,
ਤੇ ਪਰ ਹੁਣ ਉੱਥੇ ਬੋਲੇ
ਪਤ ਪਾਛੇ ਵਾਸੀ ਕਰ ਧੰਮ।
ਤੇ ਮੈਂ ਆਪਣੇ ਪਤੀ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਵਿਚ ਇੱਥੇ ਰਹੀ ਸੀ ਆ ਕੇ।
ਤਉ ਜਾਨ ਸਭ ਰੀਤ ਲਚਾਰੇ,
ਪਰ ਫਿਰ ਵੀ ਲਚਾਰ ਹੈ, ਹੁਣ ਕੀ ਕਰ ਸਕਦੀ ਹੈ ਮਾਤਾ, ਬਚਨ ਨਹੀਂ ਮੋੜ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ।
ਬਾਤ ਸੰਭਾਲ ਤੂ ਦ੍ਰਿਗ ਜਲ ਡਾਰੇ,
ਮਾਤਾ ਜੀ ਨਾਲੇ ਵਸਤੂਆਂ ਸੰਭਾਲਦੀ ਹੈ ਕਲੇਸ਼ ਕਰਨ ਵਾਲਿਆਂ ਤੇ ਆਪਣੇ ਪੁੱਤਰ ਤੇ ਚੱਲੀ ਗੋਲੀ, ਸਾਰੀਆਂ ਗੱਲਾਂ ਸਿਮਰ ਕੇ ਨਾ ਅੱਖਾਂ ਚੋਂ ਅੰਸੂ ਡਾਲਦੀ ਹੈ।
ਜੀਨ ਤੁਰੰਗਨ ਪਰ ਸ਼ੁਭ ਪਾਏ,
ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ,
ਮੱਖਣ ਤਿਆਰ ਭਯੂ ਸਹਸਾਏ,
ਬਹੁਤ ਜਲਦੀ ਮੱਖਣ ਸ਼ਾਹ ਨੇ ਤਿਆਰੀ ਕਰਵਾ ਦਿੱਤੇ।
ਸਭ ਦਾਸਾਂ ਸੋ ਕੀਨ ਉਚਾਰੇ,
ਸਾਰਿਆਂ ਦਾਸਾਂ ਨੂੰ ਇਹ ਕਹਿ ਕੇ ਸੁਣਾ ਦਿੱਤਾ ਹੈ ਉਚਾਰ ਕੇ।
ਮਾਨੋ ਸਗਰੀ ਬਸ ਸੰਭਾਰੇ,
ਭਾਈ ਵਸਤੂਆਂ ਸੰਭਾਲ ਲੋ ਜਲਦੀ ਆਪਣੀਆਂ।
ਗੁਰ ਘਰ ਕੀ ਯਾਰ ਆਪਣੀ ਜੈਤੀ,
ਜਿੰਨੀ ਗੁਰੂ ਘਰ ਦੀਆਂ ਵਸਤੂਆਂ ਨੂੰ ਉਹ ਵੀ ਸੰਭਾਲੋ ਜਿਹੜੀਆਂ ਆਪਣੀਆਂ ਨੇ, ਮੱਖਣ ਸ਼ਾਹ ਆਪਣੇ ਸੇਵਾਦਾਰਾਂ ਨੂੰ ਕਹਿੰਦਾ ਉਹ ਵੀ ਸੰਭਾਲੋ।
ਲੈ ਕਰ ਆਵੋ ਬੇਗ ਸਮੇਤੀ,
ਲੈ ਕਰ ਆਵੋ ਬਹੁਤ ਬੇਗ ਨਾਮ ਜਲਦੀ ਦੇ ਕੇ, ਦੇਰ ਨੀ ਲਾਉਣੀ ਹੈ, ਹੁਣ ਸਤਿਗੁਰਾਂ ਦਾ ਹੁਕਮ ਹੋ ਗਿਆ।
ਇਮ ਕਹਿ ਆਨ ਮਿਲਿਉ ਗੁਰ ਸੰਗ,
ਇਹ ਕਹਿ ਕੇ ਗੁਰੂ ਸਾਹਿਬ ਨੂੰ ਆ ਕੇ ਮਿਲਿਆ ਹੈ।
ਕੀਨਸ ਬੰਧਨ ਉਤਰ ਤੁਰੰਗ,
ਇਹ ਘੋੜੇ ਤੋਂ ਉਤਰ ਕਰਕੇ ਇਓ ਮਹਾਰਾਜ ਨੂੰ ਮੱਥਾ ਟੇਕਿਆ ਹੈ ਜੀ।
ਹੱਥ ਜੋੜ ਕਰ ਗਿਰਾ ਉਚਾਰੇ,
ਹੱਥ ਜੋੜ ਕਰਕੇ ਇਓ ਬਚਨ ਉਚਾਰਿਆ,
ਚੜੋ ਆਪ ਨਾ ਕਰੋ ਅਵਾਰੇ,
ਲੋ ਮਹਾਰਾਜ ਹੁਣ ਦੇਰ ਨਾ ਕਰੋ, ਸਵਾਰੀ ਤਿਆਰ ਹੈ, ਘੋੜੇ ਤੇ ਚੜ ਜਾਓ ਸਤਿਗੁਰੂ ਜੀ।
ਸਲਤਾ ਤਰਨੀ ਪਰ ਚੜ ਤਰਨੀ,
ਜਿੱਥੇ ਵਿਆਸ ਦੇ ਕਿਨਾਰੇ ਦੇ ਉੱਤੇ ਬੇੜੀਆਂ ਚੜ ਕੇ ਤੇ ਉਹ ਅਗਲੇ ਕਿਨਾਰੇ ਜਾਇਆ ਜਾਂਦਾ ਹੈ, ਤੇ ਇਉ ਤਰਨ ਵਾਸਤੇ ਜੋ ਬੇੜੀਆਂ ਹਨ ਉੱਥੇ ਤੱਕ ਪਹੁੰਚਣ ਵਾਸਤੇ।
ਮਿਲੇ ਆਏ ਸਭ ਵਸਤ ਸੰਭਾਰਨੇ,
ਤੇ ਬਾਕੀ ਸਾਰੀਆਂ ਵਸਤੂਆਂ ਸੰਭਾਲ ਕੇ ਮਿਲਦਿਆਂ ਆਪ ਜੀ ਚਲੋਗੇ।
ਸੁਣ ਸ੍ਰੀ ਤੇਗ ਬਹਾਦਰ ਚੰਦ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੁਣ ਕੇ,
ਕਹਿ ਬੜਵਾ ਮੰਗਵਾਏ ਬਿਲੰਦ,
ਇਹ ਕਹਿ ਕੇ ਘੋੜੀ ਮੰਗਵਾ ਲਈ ਮਹਾਰਾਜ ਜੀ ਨੇ।
ਸਚ ਜੀਨ ਜੁੱਤ ਲੀ ਕਰ ਆਵਾ,
ਇਹ ਦਿਆਸ ਘੋੜੇ ਨੂੰ ਲੈ ਕੇ ਆਇਆ ਜਿਹਦੇ ਕਾਠੀ ਪਾਈ ਆ ਬੜੀ ਸੁੰਦਰ।
ਅੱਗੇ ਖਰੋ ਦਾਸ ਦ੍ਰਿਸ਼ਟਾਵਾ,
ਅੱਗੇ ਦਾਸ ਖੜਾ ਹੈ, ਤਿਆਰ ਪ੍ਰਤਿਆਰ ਹੋਇਆ, ਲਗਾਮ ਫੜੀ ਹੋਈ ਹੈ।
ਸ੍ਰੀ ਨਾਨਕ ਕੋ ਤਵਾ ਮਨਾਏ,
ਗੁਰੂ ਨਾਨਕ ਸਾਹਿਬ ਸੱਚੀ ਮਰਯਾਦਾ ਸਾਹਿਬ ਸੀ, ਕਿਤੇ ਨੂੰ ਵੀ ਜਾਣਾ ਹੋਵੇ ਪਹਿਲਾਂ ਅਰਦਾਸ ਕਰੀ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਰਦਾਸ ਕੀਤੀ ਗੁਰੂ ਨਾਨਕ ਦੇ ਚਰਨਾਂ ਚ।
ਉੱਠ ਸ੍ਰੀ ਤੇਗ ਬਹਾਦਰ ਰਾਏ,
ਸਤਿਗੁਰੂ ਮਹਾਰਾਜ ਜੀ ਨੇ ਉੱਠ ਕਰਕੇ,
ਲੈ ਮੱਖਣ ਕੋ ਆਪਣੇ ਸੰਗ,
ਮੱਖਣ ਸ਼ਾਹ ਨੂੰ ਆਪਣੇ ਨਾਲ ਲੈ ਕਰਕੇ,
ਚੜੀ ਤਰੰਗਨ ਪਰ ਸ਼ੁਭ ਰੰਗ,
ਫਿਰ ਮੱਖਣ ਸ਼ਾਹ ਨੂੰ ਨਾਲ ਲੈ ਕੇ ਸ਼ੁਭ ਰੰਗ, ਇਹ ਬੜੇ ਆਨੰਦ ਦੇ ਸਹਿਤ ਘੋੜੀ ਤੇ ਚੜੇ ਆ ਸਤਿਗੁਰੂ। ਅੱਗੇ ਹੁਣ ਜਿਸ ਪ੍ਰਕਾਰ ਸਾਧ ਸਿੰਘ ਜੀ ਜਾਣਗੇ ਰਸਤੇ ਦਾ ਸਫ਼ਰ, ਵਿਆਸਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸ ਪ੍ਰਕਾਰ ਵਰਣ ਦੇਵਤਾ ਨੂੰ ਸੌਂਪ ਕੇ ਜਾਣਾ ਹੈ, ਉਹ ਕਥਾ ਅੱਗੇ ਆਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਮਾਂ ਹੋ ਗਿਆ ਹੈ। ਮਹਾਂਪੁਰਸ਼ ਸੰਤ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਟਕਸਾਲੀ ਮਹਾਂਪੁਰਸ਼ ਨੇ, ਟਕਸਾਲੀ ਗਿਆਨੀ ਸਿੰਘ ਸਾਹਿਬਾਨ ਮਹਾਂਪੁਰਸ਼ਾਂ ਦਾ, ਜਿਵੇਂ ਸਾਥ ਸੀ ਘਰਾਣੇ ਦੀ ਬੀਬੀ ਦੀ ਬੋਲੀ ਜਿਹੜੀ ਆ ਉਹ ਰਲਿਆ ਨਹੀਂ ਕਰਦੀ, ਉਹਨੂੰ ਪੇਕਿਆਂ ਤੇ ਸਹੁਰਿਆਂ ਦੀ ਸ਼ਰਮ ਹੁੰਦੀ ਹੈ ਬੋਲਣ ਲੱਗਿਆਂ। ਜਿਹੜੇ ਸੰਪਰਦਾ ਦੇ ਵਿਦਵਾਨ ਹੁੰਦੇ ਨੇ ਉਹ ਕਦੇ ਵੀ ਸਾਧ ਸਿੰਘ ਜੀ ਜਿਹੜੀ ਗੁਰਮਤ ਦੀ ਮਰਿਆਦਾ ਪ੍ਰਾਤਨ ਚਲੀ ਆ ਰਹੀ ਹੈ ਉਦੋਂ ਇੱਧਰ ਉੱਧਰ ਨਹੀਂ ਹੋ ਸਕਦੀ, ਚਾਹੇ ਅਰਥ ਕਰਨ ਚਾਹੇ ਪ੍ਰਚਾਰ ਕਰਨ, ਸਿੱਟਾ ਉਹੀ ਨਿਕਲੂ। ਸਤਿਗੁਰੂ ਕਿਰਪਾ ਕਰਨ ਮਹਾਂਪੁਰਸ਼ਾਂ ਤੋਂ ਲਾਹਾ ਲੈਣਾ ਹੈ। ਦਾਸ ਨੇ ਅੱਗੇ ਚੱਲ ਕੇ ਅੱਜ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਦਾ ਸਮਾਗਮ ਹੈ, ਇਸ ਕਰਕੇ ਉੱਥੇ ਅਖੰਡ ਪਾਠ ਸਾਹਿਬਾਨਾਂ ਦੇ ਸੰਪੂਰਨਤਾ ਤੇ ਕਥਾ ਦਾ ਸਮਾਗਮ ਹੈ। ਦਾਸ ਨੂੰ ਜਲਦੀ ਜਾਣਾ ਪਏਗਾ। ਆਓ ਮਹਾਂਪੁਰਸ਼ਾਂ ਤੋਂ ਲਾਭ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।